0-QuickTrackLube.com. QTL, because we care. Quick Track
Lube. Anna, sona kar le. Hun appliances bhi stainless steel de hi chahiye.
Haan ji, stainless steel de appliances milenge tanu Brampton TV and appliances te. Jise fridge, stove, dishwasher, three piece kitchen bundle. Isse alawa front load washer and dryer, energy saver, energy star. The TV section is Sony, Samsung, Panasonic, Sharp. Har size se har brand da TV. With the lowest prices in the town. Sirf Brampton TV and appliances te. Brampton TV and appliances. 801 Bowie Drive West, Brampton. Ya call karo 905-450-2828. 905-450-2828.
ਤੇਗਾ ਤਲਵਾਰਾ ਦੀਨਾ ਸਦਾ ਹੀ ਲੜਾਈਏ ਦੁੱਖਾਂ ਨਾਲ ਦੂਰ ਦੀ ਇਹ ਨਿੱਤ ਹੀ ਲੁਕਾਈ
ਸਾਹਿਬ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with two toppings for only $9.25 on April 13th, 2025.
HK Tire Center to cars and trucks se brand new ya old tires le sakde ho
BF Godrej Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 6472954600 6742596400 HK Tire Center
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ, ਜਿੱਥੇ ਮਰਜ਼ੀ ਆ ਜਾਓ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਸੁਣ ਰਹੇ ਹੋ ਖਬਰਾਂ ਆਪੋ ਆਪਣੇ ਦੇਸ਼ ਦੀਆਂ? ਤੁਹਾਡੇ ਨਾਲ ਮਹਾਤਮਾ ਗਾਂਧੀ ਨਾਲ ਲੱਖ ਮਤਭੇਦ ਹੋਣ, ਪਰ ਮੈਨੂੰ ਮਹਾਤਮਾ ਗਾਂਧੀ ਇਸ ਕਰਕੇ ਚੰਗਾ ਲੱਗਦਾ ਵੀ ਮਹਾਤਮਾ ਗਾਂਧੀ ਨੇ ਪੂਰਾ ਡਟ ਕੇ ਵਿਰੋਧ ਕੀਤਾ ਸੀ ਬਈ ਜਿਹੜੀ ਇੱਕ ਲਕੀਰ ਖਿੱਚੀ ਹੋਈ ਹੈ ਨਾ ਪਾਕਿਸਤਾਨ ਤੇ ਭਾਰਤ ਦੇ ਵਿੱਚ, ਵੀ ਉਹ ਨਹੀਂ ਖਿੱਚੀ ਜਾਣੀ ਚਾਹੀਦੀ। ਕਹਿੰਦੇ ਹੁੰਦੇ ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸਰੀ, ਤੇ ਜੇ ਬਾਂਸ ਤੇ ਬਾਂਸਰੀ ਪਹਿਲਾਂ ਹੀ ਨਾ ਹੁੰਦੇ ਤੇ ਆਵਾਜ਼ ਆਉਣੀ ਨਹੀਂ ਸੀ ਜਿਹੜੀ ਅੱਜ ਠਾਹ ਠੂਹ ਦੀ ਦੋਨੇ ਪਾਸਿਓਂ ਆ ਰਹੀ ਹੈ। ਚਲੋ ਉਹ ਤਾਂ ਪਾਸਟ ਦੀਆਂ ਗੱਲਾਂ ਨੇ ਜੀ, ਬੀਤੇ ਦੀਆਂ ਗੱਲਾਂ ਨੇ, ਪਰ ਕਿਸੇ ਤੀਜੀ ਧਿਰ ਦਾ ਲਿਆ ਹੋਇਆ ਫੈਸਲਾ, ਤੀਜੀ ਧਿਰ ਮਤਲਬ ਬ੍ਰਿਟਿਸ਼ ਅੰਪਾਇਰ, ਅਸੀਂ ਬਿਨਾਂ ਸੋਚੇ ਸਮਝੇ ਮੰਨਿਆ ਤੇ ਲੱਖਾਂ ਲੋਕ, ਮੈਂ ਇਸ ਗੱਲ ਤੋਂ ਵੀ ਹੈਰਾਨ ਹਾਂ। ਪਤਾ ਕਈ ਵਾਰੀ ਆਪਾਂ ਹੁਣ ਬੈਠੇ ਹਾਂ, ਆਪਾਂ ਪਾਸਟ ਦੇ ਵਿੱਚ ਜਾ ਕੇ ਗੱਲ ਕਰੀਏ ਤੇ ਪਾਸਟ ਦੀ ਗੱਲ ਕਰੀਏ ਤੇ ਉਹ ਇਰਰੈਲੇਵੈਂਟ ਜੀ ਲੱਗਦੀ ਹੈ, ਪਰ ਰੈਲੇਵੈਂਟ ਇਸ ਕਰਕੇ ਹੈ ਵੀ ਜਿੰਨੇ ਕੁ ਲੋਕ ਲੜਾਈਆਂ 'ਚ ਮਰ ਰਹੇ ਨੇ, ਜੇ ਉਸ ਵੇਲੇ ਸਟੈਂਡ ਲੈ ਲੈਂਦੇ ਵੀ ਅਸੀਂ ਨਹੀਂ ਛੱਡਣਾ, ਜਿਹੜੇ ਸਰਦਾਰ ਸੀ ਉੱਧਰ ਹਿੰਦੂ ਸੀ ਮਤਲਬ ਲਹਿੰਦੇ ਪੰਜਾਬ ਅੰਨੀ, ਵੀ ਅਸੀਂ ਇਹ ਆਪਣੇ ਘਰ ਨਹੀਂ ਛੱਡਣੇ, ਤੇ ਜਿਹੜੇ ਈਸਟ ਵਾਲੇ ਪਾਸੇ ਸੀ ਚੜ੍ਹਦੇ ਪੰਜਾਬ ਵਾਲੇ ਪਾਸੇ ਸੀ ਮੁਸਲਮਾਨ, ਉਹ ਕਹਿੰਦੇ ਅਸੀਂ ਆਪਦੇ ਘਰ ਨਹੀਂ ਛੱਡਣੇ, ਵੀ ਹੁਣੀ ਮਾਰ ਮਰਾਈ ਕਰ ਲਓ ਜਿਹੜੀ ਕਰਨੀ ਆ। ਤੇ ਮੇਰਾ ਖਿਆਲ ਸ਼ਾਇਦ ਇਹ ਜਿੰਨੀਆਂ ਜੰਗਾਂ ਹੋਈਆਂ ਨੇ, ਲੜਾਈਆਂ ਹੋਈਆਂ ਨੇ, ਇਹ ਨਾ ਹੁੰਦੀਆਂ। ਦੂਸਰੀ ਗੱਲ ਜੀ, ਮੈਂ ਤਾਂ ਇੰਨੀ ਹੀ ਕਹਿਣੀ ਆ, ਤੁਸੀਂ ਸਾਰੇ ਸਿਆਣੇ ਹੋ, ਸੋਸ਼ਲ ਮੀਡੀਆ ਤੇ ਇੱਧਰ ਉੱਧਰ ਖਬਰਾਂ ਸੁਣੀ ਜਾਂਦੇ ਹੋ, ਸਵੇਰ ਤੋਂ ਸ਼ਾਮ ਤੱਕ ਉਹੀ ਖਬਰ ਸੁਣਾਈ ਜਾਈਏ, ਤੁਹਾਨੂੰ ਪਤਾ ਆਪਾਂ ਆਪਣੇ ਰੇਡੀਓ ਤੇ ਖਬਰਾਂ ਨਹੀਂ ਕਰਦੇ ਹੁੰਦੇ, ਘੱਟ ਕਰਦੇ। ਹਾਂ, ਖਬਰਾਂ ਦੀ ਚੀਰ ਫਾੜ ਜ਼ਰੂਰ ਕਰ ਲਈਦੀ ਹੈ ਨਾ, ਉਹ ਐਵੇਂ ਆਪਾਂ ਉਹੀ ਰਿਪੀਟ ਕਰੀ ਜਾਈਏ, ਉਹਨੇ ਜੀ ਸ਼ੁਰਲੀ ਛੱਡਤੀ, ਉਹਨੇ ਆਤਿਸ਼ਬਾਜ਼ੀ ਛੱਡਤੀ, ਉਹਨੇ ਡਰੋਨ ਛੱਡਤਾ, ਉਹਨੇ ਮਿਜ਼ਾਈਲ ਛੱਡਤੀ, ਤੁਹਾਨੂੰ ਸਾਰਾ ਕੁਝ ਪਤਾ। ਪਰ ਇੰਨੀ ਜ਼ਰੂਰ ਗੱਲ ਆ ਜੀ ਜੋ ਸੱਚਾਈ ਹੈ, ਵੀ ਕਿਹਾ ਇਹ ਜਾਂਦਾ ਬਈ ਜੰਗ ਆ ਜਿਹੜੀ ਕੋਈ ਮਸਲੇ ਦਾ ਹੱਲ ਕਰਦੀ ਹੈ, ਪਰ ਜੰਗ ਆਪਣੇ ਆਪ 'ਚ ਇੱਕ ਵੱਡਾ ਮਸਲਾ ਤੇ ਹੋਰ ਮਸਲੇ ਕ੍ਰੀਏਟ ਕਰ ਦਿੰਦੀ ਹੈ ਜੰਗ। ਇਸ ਕਰਕੇ ਜੰਗ ਲੜਾਈ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ, ਇਹ ਮੈਂ ਨਹੀਂ ਕਹਿ ਰਿਹਾ ਜੀ, ਇਹ ਸਾਰੇ ਹੀ ਜਿਹੜੇ ਮਾਂ ਪਿਓ ਦੇ ਬੱਚਿਆਂ ਨੂੰ ਕਹਿੰਦੇ ਹੁੰਦੇ ਨੇ, ਆਪਾਂ ਵੱਡਿਆਂ ਤੋਂ ਸੁਣਦੇ, ਬਈ ਲੜਨਾ ਨਹੀਂ ਬੇਟਾ, ਲੜਨਾ ਨਹੀਂ ਤੁਸੀਂ, ਲੜਨਾ ਝਗੜਨਾ ਨਹੀਂ, ਹੈ ਨਾ। ਤੇ ਪਤਾ ਤੁਹਾਨੂੰ, ਬਸ ਹੁਣ ਹੈ ਨਾ, ਕਿਸੇ ਨੇ ਕਿਹਾ ਕਹਿੰਦੇ ਜੀ ਜਿਹੜੇ ਬੁੜੇ ਹੁੰਦੇ ਨੇ ਨਾ, ਬੁੜੇ ਇੱਕ ਤਾਂ ਬੁੜੇ ਸਿਆਣੇ ਹੁੰਦੇ ਨੇ ਨਾ, ਬਜ਼ੁਰਗ ਜ਼ਿੰਦਗੀ ਜਿਉਂ ਕੇ ਸਿਆਣਪਾ ਉਹਨਾਂ ਦੇ ਪੱਲੇ ਆ ਜਾਂਦੀ ਹੈ, ਪੱਲੇ ਪੈ ਜਾਂਦੀ ਹੈ। ਜੇ ਕੋਈ ਨਾ ਵੀ ਸਿਆਣਾ ਬਣਨਾ ਚਾਹੁੰਦਾ ਹੋਵੇ, ਜ਼ਿੰਦਗੀ ਹੈ ਜਿਹੜੀ, ਜ਼ਿੰਦਗੀ 'ਚ ਠੇਡੇ ਖਾ ਖੂ ਕੇ ਨਾ ਉਹ ਠੇਡੇ ਬੰਦੇ ਨੂੰ ਸਿਆਣਾ ਕਰ ਦਿੰਦੇ ਆ, ਪਰ ਕਈ ਇਹੋ ਜਿਹੇ ਬੇਵਕੂਫ ਬੁੜੇ ਹੁੰਦੇ ਆ ਨਾ, ਜਿਨ੍ਹਾਂ ਨੇ ਜ਼ਿੰਦਗੀ ਜਿਉਂ ਹੀ ਨਹੀਂ ਹੁੰਦੀ, ਜਿਨ੍ਹਾਂ ਨੇ ਪੰਧ ਢੋਇਆ ਹੁੰਦਾ, ਜਿਨ੍ਹਾਂ ਨੇ ਹਨੇਰਾ ਢੋਇਆ ਹੁੰਦਾ। ਕਿਹਾ ਜਾਂਦਾ ਵੀ ਉਹ ਕਮਲੇ ਬੁੜੇ ਹੁੰਦੇ ਨੇ ਨਾ ਜਿਹੜੇ, ਉਹ ਇੱਕ ਦੂਜੇ ਨਾਲ ਨਹੀਂ ਲੜਦੇ, ਪਰ ਉਹ ਜਵਾਕਾਂ ਨੂੰ ਲੜਾ ਦਿੰਦੇ ਨੇ। ਜੰਗ 'ਚ ਵੀ ਕਹਿੰਦੇ ਬੁੜੇ ਲੋਕ ਨੌਜਵਾਨਾਂ ਨੂੰ ਲੜਾਉਂਦੇ ਨੇ, ਬੁੜੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ, ਉਹ ਉਹਨਾਂ ਨੌਜਵਾਨਾਂ ਨੂੰ ਲੜਾਉਂਦੇ ਨੇ ਜਿਹੜੇ ਇੱਕ ਦੂਜੇ ਨੂੰ ਨਹੀਂ ਜਾਣਦੇ ਹੁੰਦੇ, ਉਹ ਇੱਕ ਦੂਜੇ ਨੂੰ ਮਾਰਦੇ ਨੇ। ਉਸ ਤੋਂ ਬਾਅਦ ਬੁੜੇ ਕੀ ਕਰਦੇ ਨੇ, ਉਹ ਬੜੇ ਆਰਾਮ ਦੇ ਨਾਲ ਸਮਝੌਤਿਆਂ ਤੇ ਦਸਖਤ ਕਰਕੇ ਜੰਗ ਦੇ ਖਾਤਮੇ ਦਾ ਐਲਾਨ ਕਰਦੇ ਨੇ। ਜਿੱਥੇ ਵੀ ਦੁਨੀਆਂ 'ਚ ਜੰਗ ਹੁੰਦੀ ਹੈ ਜੀ, ਇਹੀ ਕੁਛ ਹੁੰਦਾ। ਜੰਗ ਦੇ ਵਿੱਚ ਖੱਟਦਾ ਕੌਣ? ਹਥਿਆਰ ਬਣਾਉਣ ਵਾਲੇ, ਹਥਿਆਰ ਵੇਚਣ ਵਾਲੇ, ਇਹ ਖੱਟਦੇ ਨੇ, ਬਾਕੀ ਸਾਰਿਆਂ ਦਾ ਨੁਕਸਾਨ ਹੀ ਹੁੰਦਾ। ਇਸ ਕਰਕੇ ਜੰਗ ਸੰਬੰਧੀ ਆਪਾਂ ਤਾਂ ਇੰਨੀ ਟਿੱਪਣੀ ਕਰਨੀ ਹੈ ਜੀ, ਦੁਨੀਆਂ ਦੇ ਕਿਸੇ ਵੀ ਹਿੱਸੇ ਤੇ ਜੰਗ ਹੋ ਰਹੀ ਹੋਵੇ ਮਾੜੀ ਗੱਲ ਆ, ਕਿਸੇ ਮਸਲੇ ਦਾ ਹੱਲ ਨਹੀਂ, ਬਲਕਿ ਜਿਵੇਂ ਮੈਂ ਕਿਹਾ ਵੀ ਜੰਗ ਬਹੁਤ ਸਾਰੇ ਹੋਰ ਮਸਲੇ ਕ੍ਰੀਏਟ ਕਰ ਦਿੰਦੀ ਹੈ। ਬਾਕੀ ਜਿਹੜਾ ਬੰਦਾ ਮਿਹਨਤੀ ਹੈ ਜੀ, ਕੰਮ ਕਰਨ ਵਾਲਾ ਬੰਦਾ, ਤੁਹਾਨੂੰ ਮੇਰੀ ਗੱਲ ਝੂਠੀ ਲੱਗੂਗੀ, ਪਰ ਆਹ ਜਿਹੜਾ ਝੂਠਾ ਸਾਡੇ ਵਿੱਚ ਰਾਸ਼ਟਰਵਾਦ, ਫਲਾਨਾਵਾਦ, ਆਵਾਦ, ਓਵਾਦ, ਧਰਮ, ਜਾਤਾਂ, ਕਲਚਰ, ਇਹ ਸਾਰੇ ਭਰੇ ਹੋਏ ਨੇ ਨਾ, ਇਹ ਸਭ ਫਾਲਤੂ ਨੇ। ਤੁਹਾਨੂੰ ਮਾਣ ਹੋਊਗਾ, ਮੈਨੂੰ ਕੋਈ ਮਾਣ ਨਹੀਂ ਜੀ। ਮੈਂ ਤਾਂ ਕਿਸੇ ਨੇ ਕਿਹਾ ਸੀ, ਮੈਂ ਲੇਖਕ ਦੀ ਗੱਲ ਭੁੱਲ ਗਿਆ, ਲੇਖਕ ਦਾ ਨਾਂ ਭੁੱਲ ਗਿਆ, ਕੰਮ ਕਰਨ ਵਾਲੇ ਬੰਦਿਆਂ ਬਾਰੇ ਵੀ, ਅਸੀਂ ਕਿਰਤੀ ਕਾਮੇ ਜੱਗ ਕੋਲੋਂ ਜਦ ਆਪਣਾ ਹਿੱਸਾ ਮੰਗਾਂਗੇ, ਇੱਕ ਦੇਸ਼ ਨਹੀਂ ਇੱਕ ਖੇਤ ਨਹੀਂ ਅਸੀਂ ਸਾਰੀ ਦੁਨੀਆ ਮੰਗਾਂਗੇ। ਜਿਹੜੇ ਕੰਮ ਕਰਨ ਵਾਲੇ ਲੋਕ ਨੇ ਨਾ, ਉਹਨਾਂ ਲਈ ਭਾਰਤ ਕੀ, ਪਾਕਿਸਤਾਨ ਕੀ, ਪੰਜਾਬ ਕੀ, ਹਰਿਆਣਾ ਕੀ, ਕੈਨੇਡਾ ਕੀ, USA ਕੀ, ਉਹ ਇਹ ਸਾਰੀਆਂ ਫੇਕ ਬਾਉਂਡਰੀਜ਼ ਨੇ ਜੀ ਜਿਹੜੀਆਂ ਕ੍ਰੀਏਟ ਕੀਤੀਆਂ ਹੋਈਆਂ ਨੇ। ਕੰਮ ਕਰਨ ਵਾਲੇ ਬੰਦੇ ਦਾ ਕੋਈ ਦੇਸ਼ ਨਹੀਂ ਹੁੰਦਾ ਦੋਸਤੋ। ਆਪਾਂ ਦੇਖ ਲਓ ਕਿੱਥੇ ਦੀ ਕਿੱਥੇ ਆ ਗਏ ਹਾਂ, ਕੋਈ ਫਰਕ ਨਹੀਂ ਪੈਂਦਾ। ਕੰਮ ਕਰਨ ਵਾਲਾ ਬੰਦਾ ਬਸ ਆਪਦਾ ਸਰੀਰ ਜਿਹੜਾ ਠੀਕ ਰੱਖੇ, ਦਿਮਾਗੀ ਤੌਰ ਤੇ ਫਿੱਟ ਰਹੇ, ਸਰੀਰਕ ਤੌਰ ਤੇ ਫਿੱਟ ਰਹੇ, ਤੇ ਉਹ ਜਿਹੜੇ ਮਰਜ਼ੀ ਦੇਸ਼ ਦੇ ਵਿੱਚ ਹੋਵੇ, ਧਰਤੀ ਮਿੱਟੀ ਇੱਕੋ ਹੀ ਆ। ਉਹੀ ਧਰਤੀ ਆ ਜਿਹੜੀ ਪੰਜਾਬ ਚ ਆ, ਪਾਕਿਸਤਾਨ ਚ ਆ, ਭਾਰਤ ਦੇ ਵਿੱਚ ਆ, ਉਹੀ ਕੈਨੇਡਾ ਦੇ ਵਿੱਚ ਆ, ਉਹੋ ਜਿਹਾ ਹੀ ਪੌਣ ਪਾਣੀ ਆ। ਇਹ ਠੀਕ ਆ, ਕਿਤੇ ਥੋੜਾ ਗੰਧਲਾ ਹੋਊਗਾ, ਕਿਤੇ ਥੋੜਾ ਸਾਫ਼ ਹੋਊਗਾ। ਇਸ ਕਰਕੇ ਜੀ ਕੋਈ ਦੇਸ਼ ਨੀ, ਕੋਈ ਕੌਮ ਨੀ, ਕੋਈ ਧਰਮ ਨੀ, ਸਾਰਿਆਂ ਦੇ ਵਿੱਚ ਇੱਕੋ ਹੀ ਜਿਹੜੀ ਜਿਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ, ਵਾਈਟਲ ਫੋਰਸ ਜਿਹਨੂੰ ਕਹਿੰਦੇ ਆ, ਅੰਦਰ ਧੜਕਦੀ ਆ ਜ਼ਿੰਦਗੀ, ਕੁਦਰਤ ਧੜਕਦੀ ਆ, ਨੇਚਰ ਧੜਕਦੀ ਆ, ਹੈਨਾ। ਇਹ ਤਾਂ ਕਾਮੜੇ ਲੋਕ ਨੇ ਜਿਹੜੇ ਬੰਬ ਬੰਦੂਕਾਂ ਚਲਾਉਂਦੇ ਨੇ, ਬੇਵਕੂਫ। ਬਾਕੀ ਅਸੀਂ ਵੱਡੇ ਬੇਵਕੂਫ ਹਾਂ ਜੀ, ਬਈ ਜਿਹੜੇ ਲੜਦੇ ਆ। ਅਸਲ ਦੇ ਵਿੱਚ ਨਾ, ਇਹ ਜਿਹੜਾ ਸਿਸਟਮ ਹੁੰਦਾ, ਸਰਕਾਰਾਂ ਹੁੰਦੀਆਂ, ਸਾਡੇ ਅੰਦਰ ਜਿਹੜੀਆਂ ਬਿਰਤੀਆਂ ਪਈਆਂ ਹੁੰਦੀਆਂ, ਉਹ ਬਿਰਤੀਆਂ ਦਾ ਫਾਇਦਾ ਉਠਾ ਕੇ ਉਹੀ ਉਜਾਗਰ ਹੁੰਦੀਆਂ। ਜਿਹੇ ਜੇ ਅਸੀਂ ਆਪ ਜੇ ਕੱਲ ਨੂੰ ਸਾਡੇ ਹੱਥ ਦੇ ਵਿੱਚ ਸੱਤਾ ਆਉਂਦੀ ਆ ਤਾਂ ਪਤਾ ਨਹੀਂ ਕੀ ਕੁਛ ਹੁੰਦਾ। ਉਹੋ ਜਿਹੀ ਅਸੀਂ ਜਿਹੇ ਜੇ ਅਸੀਂ ਆ, ਉਹੋ ਜਿਹੇ ਅਸੀਂ ਲੀਡਰ ਚੁਣਦੇ ਹਾਂ, ਉਹੋ ਜਿਹਾ ਸਾਡਾ ਦੇਸ਼ ਬਣ ਜਾਂਦਾ। ਇਹ ਪੁੱਠੇ ਪਾਸਿਓਂ ਦੇਖਦੇ ਹਾਂ, ਸਿੱਧੇ ਪਾਸਿਓਂ ਦੇਖਿਆ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਸਿਸਟਮ ਤਾਂ ਤੋਂ ਚੱਲਦਾ, ਉਹ ਆਪਣੇ ਆਪ ਚ ਠੀਕ ਹੈ, ਬਿਲਕੁਲ ਠੀਕ ਆ ਉਹ ਵੀ ਗੱਲ। ਪਰ ਦੂਜੇ ਪਾਸੇ ਜਿਹੇ ਜੇ ਅਸੀਂ ਆਪ ਆ, ਅਸੀਂ ਸਿਸਟਮ ਨੂੰ ਪੱਕਾ ਕਰੀ ਜਾਂਦੇ ਹਾਂ। ਨੋ ਡਾਊਟ ਟੈਰੋਰਿਜ਼ਮ ਬਹੁਤ ਵੱਡੀ ਸਮੱਸਿਆ, ਅੱਤਵਾਦ ਬਹੁਤ ਵੱਡੀ ਸਮੱਸਿਆ। ਅਸੀਂ ਨਾ ਅੱਤਵਾਦ ਦੇ ਹੱਕ ਚ ਹਾਂ ਜੀ, ਨਾ ਸਰਕਾਰੀ ਅੱਤਵਾਦ ਦੇ ਹੱਕ ਚ ਹਾਂ। ਅੱਤਵਾਦ ਵੀ ਗਲਤ ਆ, ਸਰਕਾਰੀ ਦਹਿਸ਼ਤਵਾਦ ਵੀ ਗਲਤ ਆ, ਨਿਰਦੋਸ਼ਾਂ ਨੂੰ ਮਾਰਿਆ ਜਾਣਾ ਉਹ ਵੀ ਗਲਤ ਆ, ਸਾਰਾ ਕੁਛ ਗਲਤ ਆ ਜੀ। ਮੰਨਦੇ ਹਾਂ ਇਹ ਗੱਲ, ਪਰ ਕੌਣ ਕਹੇ ਕਿ ਰਾਣੀ ਅੱਗਾ ਢੱਕ। ਇਸ ਕਰਕੇ ਬਹੁਤੀ ਟਿੱਪਣੀ ਨਹੀਂ ਕਰਨੀ ਜੀ। ਆਪਾਂ ਆਪਣੇ ਕੈਨੇਡਾ ਦੇ ਵਿੱਚ ਜੋ ਕੁਝ ਹੋ ਰਿਹਾ, ਅਮਰੀਕਾ ਚ ਹੋ ਰਿਹਾ, ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਲਓ ਜੀ, ਟਰੰਪ ਸਾਹਿਬ ਦਾ ਗੁੱਸਾ ਕਹਿੰਦੇ ਮਾੜਾ ਜਿਹਾ ਠੰਡਾ ਹੋ ਗਿਆ, ਬਲੱਡ ਪ੍ਰੈਸ਼ਰ ਗਰਮ ਹੋਇਆ, ਥੋੜਾ ਜਿਹਾ ਥੱਲੇ ਆ ਗਿਆ। ਕਹਿੰਦੇ ਟਰੰਪ ਸਾਹਿਬ ਨੇ ਸਹਿਮਤ ਹੋ ਗਏ ਵੀ ਇੰਗਲੈਂਡ ਦੇ ਨਾਲ ਆਟੋਜ਼, ਸਟੀਲ ਤੇ ਅਲਮੀਨੀਅਮ ਦੇ ਜਿਹੜੇ ਉਨ੍ਹਾਂ ਨੇ ਕੋਈ ਟੈਰਿਫ ਟੂਰਫ ਲਾਏ ਹੋਏ ਸੀ, ਕਹਿੰਦੇ ਉਹ ਕੱਟ ਕਰਨ ਤੇ ਸਹਿਮਤ ਹੋ ਗਏ। ਕਹਿੰਦੇ ਉਨ੍ਹਾਂ ਦੀ ਟ੍ਰੇਡ ਡੀਲ ਇੱਕ ਬਣ ਰਹੀ ਆ। ਕਾਸ਼ ਇਹ ਕੈਨੇਡਾ ਨਾਲ ਹੁੰਦਾ, ਸਾਡੇ ਤਾਂ ਸਾਹ ਚ ਸਾਹ ਪੈ ਜਾਣਾ ਸੀ ਦੋਸਤੋ। ਪਰ ਹੋਊਗਾ, ਕੋਈ ਗੱਲ ਨਹੀਂ, ਹੋਊਗਾ ਹੋਊਗਾ, ਮਸਲਾ ਹੱਲ ਹੋਊਗਾ। ਇਕਾਨਮੀ ਆ ਜਿਹੜੀ ਹੌਲੀ 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 ਹੌਲੀ, ਭਾਵੇਂ ਕਹਿ ਰਹੇ ਨੇ ਜਿਹੜੇ ਮਾਹਰ ਨੇ ਬਈ ਰਿਸੈਸ਼ਨ ਆ, ਤੇ ਪਰ ਇਕਾਨਮੀ ਆਪਣੀ ਜਗ੍ਹਾ ਤੇ ਹੌਲੀ 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 ਆਊਗੀ ਦੋਸਤੋ। ਪਰ ਤੁਸੀਂ ਸਾਵਧਾਨ ਰਹਿਣਾ, ਬਹੁਤ ਕੁਛ ਇਕਾਨਮੀ ਨਾਲ ਚੱਲਦਾ, ਪਰ ਕਈ ਵਾਰੀ ਆਪਣੀ ਪਰਸਨਲ ਲਾਈਫ ਇਸ ਤਰ੍ਹਾਂ ਪਲਾਨ ਕੀਤੀ ਹੁੰਦੀ ਆ ਬਈ ਅਸੀਂ ਐਵੇਂ ਹੀ ਛਾਲਾ ਮਾਰਨ ਲੱਗ ਜਾਂਦੇ ਹਾਂ ਤੇ ਐਵੇਂ ਹੀ ਅਸੀਂ ਹੌਸਲੇ ਸਾਡੇ ਢਹਿ ਢੇਰੀ ਹੋ ਜਾਂਦੇ ਨੇ। ਮੈਂ ਅੱਜ ਦੇ ਪ੍ਰੋਗਰਾਮ ਚ ਨਾ, ਮੈਂ ਇੱਕ ਦਿਨ ਪਹਿਲਾਂ ਗੱਲ ਕਰਨੀ ਸੀ ਤੁਹਾਡੇ ਨਾਲ, ਪਰ ਅੱਜ ਹੈਗਾ ਸਮਾਂ ਆਪਣੇ ਕੋਲੇ 40-45 ਮਿੰਟ। ਅੱਜ ਦੇ ਪ੍ਰੋਗਰਾਮ ਚ ਆਪਾਂ ਕੁਛ ਉਹ ਟੈਂਡੈਂਸੀਜ਼ ਜਿਹੜੀਆਂ ਸਾਡੇ ਮਨ ਦੇ ਵਿੱਚ ਆ ਜਾਂਦੀਆਂ ਨੇ ਬਈ ਆਪਾਂ ਅੱਡੀਆਂ ਚੱਕ ਕੇ ਫਾਹਾ ਲੈ ਲੈਂਦੇ ਹਾਂ, ਦੂਜਾ ਸ਼ਬਦ ਮੈਂ ਕਹਿਦਾ ਨਹੀਂ ਕਹਿਣਾ ਸੀ, ਜਾਂ ਆਪਾਂ ਬਿਲਕੁਲ ਹੀ ਭੱਜ ਜਾਂਦੇ ਹਾਂ ਹਨਾ, ਤੇ ਜਾਂ ਜਾਣੀ ਐਸ ਪਾਰ ਜਾਂ ਉਸ ਪਾਰ। ਜੇ ਅਸੀਂ ਕੋਈ ਇਨਵੈਸਟਮੈਂਟ ਕਰਨੀ ਆ ਤਾਂ ਬਿਨਾਂ ਸੋਚੇ ਸਮਝੇ, ਤੇ ਜੇ ਭੱਜਣਾ ਫਿਰ ਮੈਦਾਨ ਛੱਡ ਕੇ ਭੱਜ ਜਾਂਦੇ ਹਾਂ। ਜੇ ਸਾਨੂੰ ਕੋਈ ਕਹਿ ਦੇ ਵੀ ਆਹ ਪ੍ਰੋਜੈਕਟ ਚੱਲਦਾ, ਅਸੀਂ ਜੀ ਲਾਈਨਾਂ ਲਾ ਦਿੰਦੇ ਹਾਂ, 200 ਯੂਨਿਟ ਹੁੰਦੇ ਆ ਅਸੀਂ 2000 ਦੀਆਂ ਲਾਈਨਾਂ ਲਾ ਦਿੰਦੇ ਹਾਂ। ਜੇ ਸਾਨੂੰ ਕੋਈ ਕਵੇ ਕਿ ਆ ਸੱਚੀ ਕੋਈ ਇਨਵੈਸਟਮੈਂਟ ਆ, ਅਸੀਂ ਕਹਿੰਦੇ ਨਾ ਨਾ ਜੀ ਨਾ, ਇਹਦੇ ਤਾਂ ਤੇਰਾ ਫਾਇਦਾ ਹੋਣਾ ਹਨਾ। ਓਵਰਆਲ ਰੀਅਲ ਸਟੇਟ ਦੀ ਮਾਰਕੀਟ, ਮੌਰਗੇਜ ਇੰਡਸਟਰੀ, ਇਹਦੇ ਬਾਰੇ ਮੈਂ ਇੱਕ ਦਿਨ ਹਿੰਟ ਦਿੱਤਾ ਸੀ, ਆਮ ਬੰਦੇ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੀ ਆ, ਆਮ ਬੰਦਾ ਜਿਹੜਾ ਉਹ ਕਿਵੇਂ ਆਪਣੀ ਜ਼ਿੰਦਗੀ ਜਿਉਵੇਂ ਬੈਲੈਂਸ ਕਰਕੇ, ਉਹਦੇ ਬਾਰੇ ਗੱਲਾਂ ਕਰਾਂਗੇ ਦੋਸਤੋ। ਦੇਖੋ ਜਿਹੜੇ ਅੱਤਵਾਦ ਦੀ ਆਪਾਂ ਗੱਲ ਕੀਤੀ ਸੀ ਨਾ, ਅੱਤਵਾਦੀ ਰੁਚੀਆਂ ਸਾਡੇ ਵਿੱਚ ਹੈਗੀਆਂ ਨੇ, ਸਾਡੇ ਸਾਰਿਆਂ 'ਚ ਹੀ ਨੇ, ਐਸ ਪਾਰ ਜਾਂ ਉਸ ਪਾਰ। ਮੈਨੂੰ ਉਹ ਵੇਲਾ ਯਾਦ ਆ ਕੁਝ ਸਾਲ ਪਹਿਲਾਂ ਜਦੋਂ ਸਾਡੇ ਦੋਸਤ ਨਾ ਫੋਨ ਕਰਦੇ ਹੁੰਦੇ ਸੀ, ਪਤਾ ਕੀ ਕਹਿੰਦੇ ਹੁੰਦੇ ਸੀ, ਇੱਕ ਤਾਂ ਹੁੰਦਾ ਨਾ ਵੀ ਅਸੀਂ ਰੀਅਲ ਸਟੇਟ ਇਨਵੈਸਟਮੈਂਟ ਕਰਨੀ ਆ, ਅਸੀਂ ਕੋਈ ਪ੍ਰੋਪਰਟੀ ਲੈਣੀ ਆ, ਸਾਡੇ ਕੋਲ ਚਾਰ ਪੈਸੇ ਹੈਗੇ ਨੇ, ਅਸੀਂ ਇਨਵੈਸਟ ਕਰਨੇ ਆ। ਜਿਹੜੇ ਤਾਂ ਸਿਆਣੇ ਲੋਕ ਆ, ਉਹ ਤਾਂ ਅਪੁਆਇੰਟਮੈਂਟ ਬਣਾ ਕੇ ਬਕਾਇਦਾ ਘਰੇ ਬੁਲਾਉਂਦੇ ਸੀ, ਆਫਿਸ ਆ ਜਾਂਦੇ ਸੀ, ਜਾਂ ਕਿਤੇ ਟਿਮ ਹਾਰਟਨ ਤੇ ਬੈਠ ਕੇ ਜਿੱਥੇ ਗੱਲਬਾਤ ਹੋ ਸਕਦੀ ਹੋਵੇ, ਹਨਾ, ਅੱਧਾ ਘੰਟਾ ਬੈਠ ਕੇ ਅਸੀਂ ਗੱਲਬਾਤ ਕਰਦੇ ਹੁੰਦੇ ਸੀ ਕਾਫੀ ਸਾਲ ਪਹਿਲਾਂ। ਪਰ ਕੁਝ ਸਾਡੇ ਸੱਜਣ ਦੋਸਤ ਮਿੱਤਰ ਪਤਾ ਕੀ ਕਹਿੰਦੇ ਹੁੰਦੇ ਸੀ, ਕਹਿੰਦੇ ਸੀ ਜੀ ਆਪਾਂ ਨਾ ਉੱਥੇ ਇੱਕ ਘਰ ਲੈ ਕੇ ਸਿੱਟ ਦਿੰਦੇ ਹਾਂ। ਵਰਡਿੰਗ ਮੇਰੀ ਨੋਟ ਕਰਿਓ ਸਾਡੇ ਪੰਜਾਬੀਆਂ ਦੀ, ਆਪਾਂ ਜੀ ਵਿੰਡਜ਼ਰ ਨਾਲ ਇੱਕ ਘਰ ਲੈ ਕੇ ਸਿੱਟ ਦਿੰਦੇ ਹਾਂ, ਆਪਾਂ ਇੱਕ ਨਿਆਗਰਾ ਫਾਲ ਘਰ ਲੈ ਕੇ ਸਿੱਟ ਦਿੰਦੇ ਹਾਂ, ਆਪਣੇ ਆਪ ਵੱਧਦਾ ਜਾਊਗਾ। ਮੈਂ ਉਦੋਂ ਵੀ ਕਹਿੰਦਾ ਹੁੰਦਾ ਸੀ, ਮਿੱਤਰੋ ਪਿਆਰਿਓ ਗੱਲ ਇਹ ਹੈ ਵੀ ਅੱਡੀਆਂ ਚੱਕ ਕੇ ਫਾਹਾ ਨਾ ਲਓ, ਜਿਹੜਾ ਤੁਹਾਡੀ ਰੇਂਜ ਦੇ ਵਿੱਚ ਆਉਂਦਾ ਹੈ, ਜਿੱਥੇ ਤੁਸੀਂ ਮੈਨੇਜ ਕਰ ਸਕਦੇ ਹੋ ਅੱਧਾ ਘੰਟਾ ਘੰਟਾ, ਜਾਂ ਈਵਨ ਇੱਥੇ ਸ਼ਹਿਰ ਦੇ ਵਿੱਚ ਵੀ ਭਾਵੇਂ ਤੁਹਾਨੂੰ ਥੋੜੀਆਂ ਬਹੁਤ ਮਹਿੰਗੀਆਂ ਹੋਣ, ਜੇ ਤੁਹਾਡੇ ਕੋਲ ਪੈਸੇ ਹੈਗੇ ਆ ਚਾਰ, ਤੇ ਤੁਸੀਂ ਨਾ ਸੋਹਣੀ ਜਗ੍ਹਾ ਇਨਵੈਸਟ ਕਰੋ, ਸਾਰਾ ਪਰਖ ਪੜਤਾਲ ਕਰਕੇ ਇਨਵੈਸਟ ਕਰਿਓ। ਇਹ ਜਿਹੜੀ ਵਰਡਿੰਗ ਯੂਜ਼ ਕਰਦੇ ਆ ਨਾ ਬਈ ਤੁਸੀਂ, ਆਪਾਂ ਜੀ ਉੱਥੇ ਇੱਕ ਲੰਡਨ ਘਰ ਲੈ ਕੇ ਸਿੱਟ ਦਿੰਦੇ ਹਾਂ, ਉੱਥੇ ਇੱਕ ਬੁੱਕ ਕਰਾ ਦਿੰਦੇ ਹਾਂ, ਇਹ ਇਸ ਤਰ੍ਹਾਂ ਨਹੀਂ ਹੁੰਦਾ। ਮੇਰੇ ਵਰਡਸ ਦੋਸਤੋ ਨੋਟ ਕਰਿਓ, ਮੈਂ ਕੋਈ ਰੀਅਲਟਰ, ਮੈਂ ਅੱਜ ਐਜ਼ ਰੀਅਲਟਰ ਨਹੀਂ ਗੱਲਬਾਤ ਕਰ ਰਿਹਾ, ਪਰ ਫਿਰ ਵੀ ਤੁਹਾਨੂੰ ਹੈਰਾਨੀ ਹੋਊਗੀ ਮੇਰੀ ਵਰਡਿੰਗ ਦੇ ਉੱਤੇ। ਮੈਂ ਅੱਜ ਤੱਕ, ਨੋਟ ਕਰ ਲਓ ਜੇ ਮੇਰੀ ਗੱਲ ਗਲਤ ਹੋਵੇ ਤੇ ਤੁਸੀਂ ਕੱਲ ਨੂੰ ਰੇਡੀਓ ਤੇ ਜਾਂ ਹੁਣੇ ਕਾਲ ਕਰ ਦਿਓ, ਮੈਂ ਅੱਜ ਤੱਕ ਜੀ ਸ਼ੈਲਬਰਨ ਕੋਈ ਘਰ ਨਹੀਂ ਵੇਚਿਆ, ਡੰਡਾਲਕ ਕੋਈ ਘਰ ਨਹੀਂ ਵੇਚਿਆ, ਨਿਆਗਰਾ ਫਾਲ ਕੋਈ ਘਰ ਨਹੀਂ ਵੇਚਿਆ, ਵੈਲੈਂਡ ਕੋਈ ਘਰ ਨਹੀਂ ਵੇਚਿਆ, ਬ੍ਰੈਂਟਫੋਰਡ ਕੋਈ ਘਰ ਨਹੀਂ ਵੇਚਿਆ, ਬੈਰੀ ਦੇ ਵਿੱਚ ਕੋਈ ਘਰ ਨਹੀਂ ਵੇਚਿਆ, ਨਵਾਂ ਕਹਿੰਦਾ ਮੈਂ ਨਵਾਂ ਕੋਈ ਘਰ ਬੁੱਕ ਨਹੀਂ, ਇੰਗਰਸੋਲ ਕੋਈ ਘਰ ਬੁੱਕ ਨਹੀਂ ਕਰਾਇਆ, ਮੈਂ ਸਿਰਫ ਜਿਹੜੇ ਸਿਟੀਜ਼ ਹਾਈਵੇਜ਼ ਦੇ ਉੱਤੇ ਪੈਂਦੇ ਨੇ, ਬਿਲਕੁਲ ਨਾਲ ਲੱਗਦੇ ਨੇ, ਜਾਂ ਫਿਰ ਲੇਕ ਫਰੰਟ ਪ੍ਰਾਪਰਟੀਜ਼। ਮੈਂ ਜਾਣ ਬੁੱਝ ਕੇ 8-10 ਸਾਲ ਪਹਿਲਾਂ ਇਸ ਖੇਤਰ ਦੇ ਵਿੱਚ ਕੰਮ ਕੀਤਾ, ਮੈਨੂੰ ਪਤਾ ਸੀ, ਬਾਕੀ ਥਾਵਾਂ ਤੇ ਮੈਨੂੰ ਵੀ 9% ਕਮਿਸ਼ਨ ਮਿਲਦਾ ਸੀ, ਕਿਤੋਂ 4%, ਕਿਤੋਂ 3%, ਕਿਤੋਂ 2.5%, ਕਿਤੋਂ, ਪਰ ਮੈਂ ਬੜੇ ਤਰੀਕੇ ਦੇ ਨਾਲ ਕੰਮ ਕਰਦਾ ਰਿਹਾ। ਮੈਂ ਨਹੀਂ ਕੱਲਾ ਜੀ, ਹੋਰ ਵੀ ਬਹੁਤ ਸਾਰੇ ਏਜੰਟ ਨੇ, ਸਾਡੇ ਦੋਸਤ ਮਿੱਤਰ, ਉਹਨਾਂ ਨੇ ਆਪਣਾ ਖੇਤਰ ਚੁਣਿਆ। ਅਸੀਂ ਸਾਡੇ ਕਲਾਇੰਟਸ ਨੂੰ ਐਡਵਾਈਜ਼ ਕਰਦੇ ਹੁੰਦੇ ਸੀ ਵੀ ਇਹ ਮਾਰਕੀਟ ਨਾ ਉੱਪਰ ਥੱਲੇ ਹੁੰਦੀ ਰਹਿੰਦੀ ਹੈ, ਜਿਨ੍ਹਾਂ ਨੇ 90s ਦੇ ਵਿੱਚ ਮਾਰਕੀਟ ਦੇਖੀ ਆ ਤੁਸੀਂ ਉਹਨਾਂ ਨੂੰ ਪੁੱਛ ਕੇ ਵੇਖੋ। ਇਸ ਕਰਕੇ ਪ੍ਰੋਪਰਟੀ, ਪਹਿਲੀ ਗੱਲ, ਇਨਵੈਸਟ ਤਾਂ ਕਰੋ ਜੇ ਤੁਹਾਡੇ ਕੋਲ ਆਪਣੇ ਪੈਸੇ ਹੈਗੇ ਆ। ਜੇ ਤੁਸੀਂ ਆਪਣੇ ਮਾਮੇ ਦੇ ਪੁੱਤ, ਭੂਆ ਦੇ ਪੁੱਤ ਤੋਂ ਲੈ ਕੇ, ਆਪਣੇ ਸਾਲੇ ਤੋਂ ਲੈ ਕੇ, ਆਪਦੇ ਸਹੁਰੇ ਤੋਂ ਲੈ ਕੇ ਪੈਸੇ ਇਨਵੈਸਟ ਕਰਨੇ ਆ ਤੇ ਨਾ ਕਰੋ। ਜੇ ਤੁਹਾਡੇ ਕੋਲ ਆਪਦੇ ਕੋਲ ਚਾਰ ਪੈਸੇ ਹੈਗੇ ਆ, ਥੋੜਾ ਜਿਹਾ ਰਿਸਕ ਹੁੰਦਾ ਤੇ ਰਿਸਕ ਦੇ ਮੁਤਾਬਕ ਹੀ ਪ੍ਰੋਫਿਟ ਹੁੰਦਾ, ਜੇ ਤੁਸੀਂ ਮੈਨੇਜ ਕਰ ਸਕਦੇ ਹੋ। ਜਿਹੜੀ ਤੁਸੀਂ ਆਹ ਵਰਡਿੰਗ ਕਹਿੰਦੇ ਹੋ, ਉੱਥੇ ਆਪਾਂ ਘਰ ਲੈ ਕੇ ਸਿੱਟ ਦਿੰਦੇ ਹੋ, ਇਹਦਾ ਮਤਲਬ ਤੁਸੀਂ ਪਹਿਲਾਂ ਹੀ ਗੈਰ ਜ਼ਿੰਮੇਵਾਰੀ ਤੁਹਾਡੇ ਸ਼ਬਦਾਂ ਤੋਂ ਝਲਕਦੀ ਆ। ਨਹੀਂ ਹਟਦੇ ਜੀ ਲੋਕ। ਲੋਕਾਂ ਨੇ ਕੀ ਕੀਤਾ, ਆਪਣੀ ਵਿੱਤ ਤੋਂ ਬਾਹਰ ਜਾ ਕੇ ਉਜਾੜ ਦੇ ਵਿੱਚ, ਜਿਵੇਂ ਰਾਜਸਥਾਨ ਦੇ ਵਿੱਚ ਡੈਜ਼ਰਟ ਹੋਵੇ ਨਾ ਜਾਂ ਸਹਾਰਾ ਡੈਜ਼ਰਟ, ਇੱਧਰ ਤੁਸੀਂ ਦੇਖਦੇ ਹੋ ਅਫਰੀਕਾ ਚ ਜਿੱਥੇ ਕੋਈ ਚਿੜੀ ਵੀ ਨਹੀਂ ਫੜਕਦੀ ਜਾ ਕੇ, ਜਿੱਥੇ ਰਾਤ ਨੂੰ ਉੱਲੂ ਵੀ ਨਹੀਂ ਬੋਲਦੇ, ਉੱਥੇ ਜਾ ਕੇ ਨਾ ਬਿਲਡਰਾਂ ਦੀਆਂ ਗੱਲਾਂ ਚ ਆ ਕੇ, ਐਡ ਸੁਣ ਸੁਣ ਕੇ ਉੱਥੇ ਜਾ ਕੇ ਬੁੱਕ ਕਰਾਏ, ਜਿਹੜੇ 15-15 18-18 2-2 ਮਿਲੀਅਨ ਦੇ ਘਰ ਬੁੱਕ ਕੀਤੇ, 18-18 ਲੱਖ ਦੇ, ਆਪੇ 13-13 ਲੱਖ ਦੇ ਰਹਿਣੇ ਸੀ ਜਦੋਂ ਕੋਈ ਬੰਦਾ ਹੀ ਹੈ ਨਹੀਂ ਰਹਿਣ ਵਾਸਤੇ। ਉਹਨਾਂ ਨੇ ਇਹ ਨਹੀਂ ਸੋਚਿਆ ਵੀ ਇੱਥੇ ਪਲਾਜ਼ਾ ਨਹੀਂ, ਮਾਲ ਨਹੀਂ, ਬੱਸ ਸਰਵਿਸ ਨਹੀਂ, ਟ੍ਰੇਨ ਸਰਵਿਸ ਨਹੀਂ, LRT ਨਹੀਂ, ਵੀ ਇਹਨਾਂ ਦਾ ਕੀ ਬਣੂਗਾ। ਨੋ ਡਾਊਟ ਤੁਸੀਂ ਕਹਿ ਸਕਦੇ ਹੋ ਸ਼ਹਿਰਾਂ 'ਚ ਵੀ ਪ੍ਰੋਪਰਟੀਜ਼ ਡਾਊਨ ਹੋਈਆਂ, ਉਹਦੇ ਬਾਰੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਪਰ ਸ਼ਹਿਰਾਂ ਦਾ ਇੱਕ ਪੱਖ ਹੁੰਦਾ ਵੀ ਪ੍ਰੋਪਰਟੀ ਭਾਵੇਂ ਥੱਲੇ ਆ ਜੇ ਭਾਵੇਂ ਉੱਤੇ ਚਲੀ ਜਾਵੇ, ਰੈਂਟ ਤੇ ਚੜ੍ਹਦੀ ਆ, ਘੱਟ ਰੈਂਟ ਮਿਲੇ, ਵੱਧ ਮਿਲੇ, ਓਵਰ ਆ ਪੀਰੀਅਡ ਆਫ ਟਾਈਮ 5-10 ਸਾਲਾਂ ਦੇ ਵਿੱਚ ਪ੍ਰੋਪਰਟੀਜ਼ ਉੱਪਰ ਜਾਂਦੀਆਂ ਨੇ। ਸ਼ਹਿਰਾਂ ਦੇ ਵਿੱਚ ਪ੍ਰੋਪਰਟੀਜ਼ ਤੁਸੀਂ ਈਜ਼ੀਲੀ ਮੈਨੇਜ ਕਰ ਲੈਂਦੇ ਹੋ, ਪਰ ਸਾਡੇ ਲੋਕਾਂ ਨੇ ਗੱਲ ਨਹੀਂ ਸੁਣੀ, ਕਿਉਂਕਿ ਸਾਡੇ ਲੋਕ ਨੇ ਜਿਹੜੇ ਉਹ ਅੱਤਵਾਦੀ ਰੁਚੀਆਂ ਵਾਲੇ ਨੇ, ਇੱਧਰ ਜਾਂ ਉੱਧਰ। ਅੱਛਾ ਫਿਰ ਭੱਜਣ ਲੱਗਦੇ ਨਾ, ਫਿਰ ਇੱਕ ਮਿੰਟ ਨਹੀਂ ਲਾਉਂਦੇ, ਫਿਰ ਇੱਕੋ ਦਮ ਜਦੋਂ ਉਹਨਾਂ ਨੂੰ ਅਹਿਸਾਸ ਹੁੰਦਾ ਨਾ 3-4 ਸਾਲਾਂ ਬਾਅਦ, ਫਿਰ ਕਹਿਣਗੇ ਇਹਨੂੰ ਛੱਡ ਕੇ ਭੱਜ ਜਾਓ ਬਸ। ਫਿਰ ਪਤਾ ਕੀ ਕਹਿੰਦੇ, ਪਹਿਲਾਂ ਤਾਂ ਕਹਿੰਦੇ ਲੈ ਕੇ ਸਿੱਟ ਦਿਓ, ਹੁਣ ਕਹਿੰਦੇ ਨੇ ਸਾਡਾ ਜੀ ਛੇਤੀ ਖੇੜਾ ਛਡਾਓ। ਪੰਜਾਬੀ ਦੇਖੋ ਵਰਡਸ, ਐਂਡ ਮੈਂ ਲਿਖ ਕੇ ਨਾ ਤੁਹਾਨੂੰ ਫੇਸਬੁੱਕ ਤੇ ਆਰਟੀਕਲ ਲਿਖ ਕੇ ਭੇਜਣਾ, ਮੈਨੂੰ ਆਪਣੇ ਟੈਕਸ ਕਰ ਦਿਓ ਫੋਨ, ਮਤਲਬ ਦੱਸ ਦਿਓ ਜਿਹਨੂੰ ਚਾਹੀਦਾ ਹੋ, ਮਿਰਚ ਮਸਾਲੇ ਲਾ ਕੇ ਮੈਂ ਲਿਖਣਾ। ਫਿਰ ਹੁਣ ਕਹਿੰਦੇ ਨੇ ਹੁਣ ਜੀ ਸਾਡਾ ਖਹਿੜਾ ਛਡਾਓ, ਭਲੇ ਮਾਣਸ ਹੋਈ ਤਾਂ ਤੁਹਾਨੂੰ ਪਸਾਇਆ ਹੀ ਨਹੀਂ, ਅਸੀਂ ਕਿੱਥੋਂ ਖਹਿੜਾ ਛਡਾਈਏ। ਤੇ ਜਿਨ੍ਹਾਂ ਨੇ ਖਹਿੜਾ ਛਡਾਉਣਾ ਸੀ ਉਹ ਪਹਿਲਾਂ ਆਪ ਹੀ ਛੱਡ ਗਏ ਨੇ 45,000 ਰੀਅਲਟਰਸ ਮਾਰਕੀਟ ਨੂੰ ਖਰਾਬ ਕਰਕੇ, ਸਾਡੇ ਲੋਕਾਂ ਨੂੰ ਗੱਲਾਂ ਦੇ ਵਿੱਚ ਲਾ ਕੇ ਉਹ ਭੱਜ ਗਏ ਨੇ। ਦੋਸ਼ ਤੁਸੀਂ ਮੈਨੂੰ ਵੀ ਦੇ ਸਕਦੇ ਹੋ ਪਰ ਤੁਹਾਡੇ ਕੋਲ ਤੁਹਾਨੂੰ ਡਾਟਾ ਨਹੀਂ ਲੱਭਣਾ। ਮੈਂ ਪਹਿਲਾਂ ਹੀ ਤੁਹਾਨੂੰ ਕਹਿਤਾ ਵੀ ਇੱਥੇ ਮੇਰਾ ਦਿਖਾ ਦਿਓ ਇੱਕ ਵੀ ਘਰ ਬੁੱਕ ਕਰਾਇਆ ਹੋਇਆ, ਠੀਕ ਹੈ। ਡਿਵੈਲਪਮੈਂਟ ਪ੍ਰੋਜੈਕਟਸ ਵਿੱਚ ਲੋਕਾਂ ਨੇ ਇਨਵੈਸਟ ਕੀਤਾ, ਨੋ ਡਾਊਟ, ਬਿਲਕੁਲ ਕੀਤਾ ਜੀ। ਸ਼ਹਿਰ ਦੇ ਵਿੱਚ ਹੈਗੇ ਨੇ, ਪ੍ਰੋਪਰਟੀ ਥੱਲੇ ਉੱਤੇ ਹੁੰਦੀ ਰਹਿੰਦੀ ਹੈ, ਪਰ ਕੋਸ਼ਿਸ਼ ਕਰਦੇ ਰਹੇ ਹਾਂ ਵੀ ਫਸਟ ਫੇਜ਼ ਜਿਹੜਾ ਪਹਿਲਾ ਫੇਜ਼ ਹੁੰਦਾ ਜਦੋਂ ਸਸਤਾ ਹੁੰਦਾ ਉਦੋਂ ਆਪਣੇ ਕਲਾਇੰਟਸ ਨੂੰ, ਕੱਲਾ ਮੈਂ ਅਗੇਨ ਮੈਂ ਕਹਿੰਦਾ ਮੈਂ ਕੱਲਾ ਨਹੀਂ, ਹੋਰ ਬਹੁਤ ਸਾਰੇ ਪ੍ਰੋਫੈਸ਼ਨਲ ਏਜੰਟਸ ਹੈਗੇ ਨੇ ਜਿੱਥੇ ਇਹੋ ਜਿਹੇ ਏਜੰਟ ਸੀਗੇ, ਫਸਣ ਦੇ ਹੋਰ ਵੀ ਬਹੁਤ ਕਾਰਨ ਨੇ। ਸਰਕਾਰ ਦਾ ਵੱਡਾ ਕਾਰਨ ਆ ਇੰਟਰਸਟ ਰੇਟ ਵਧਣਾ, ਇਕਾਨਮੀ ਦਾ ਡਾਊਨ ਹੋਣਾ, ਪ੍ਰੋਪਰਟੀ ਦਾ ਥੱਲੇ ਉੱਤੇ ਜਾਣਾ, ਕੋਵਿਡ ਦਾ ਆਉਣਾ, ਜਿਹੜਾ ਕੰਸਟਰਕਸ਼ਨ ਦਾ ਮਹਿੰਗਾ ਹੋਣਾ, ਬਹੁਤ ਸਾਰੇ ਰੀਜ਼ਨਸ ਨੇ। ਪਰ ਇੱਕ ਕਾਰਨ ਇਹ ਹੈ ਬਈ, ਇੱਕ ਮੈਂ ਨਾ ਤੁਹਾਨੂੰ ਗੱਲ ਆਪਦੀ ਵਿਚਾਲੇ ਛੱਡ ਕੇ ਮੈਂ ਇੱਕ ਤੁਹਾਨੂੰ ਕਾਲ ਦਾ ਰੈਫਰੈਂਸ ਦਿੰਦਾ। 5 ਸਾਲ ਪਹਿਲਾਂ ਮੈਨੂੰ ਇੱਕ ਨੌਜਵਾਨ ਦੀ ਕਾਲ ਆਈ, ਇਹ ਮੈਨੂੰ ਨਹੀਂ ਆਉਂਦੀਆਂ ਹੋਰ ਸਾਰੇ ਹੀ ਏਜੰਟਸ ਨੂੰ ਆਉਂਦੀਆਂ। ਮੈਨੂੰ ਏਜੰਟਸ ਨੇ ਬਕਾਇਦਾ ਕਿਹਾ, ਕਹਿੰਦੇ ਜੀ ਇਹਨਾਂ ਗੱਲਾਂ ਤੇ ਗੱਲ ਕਰਿਓ ਤੁਸੀਂ, ਆਪਣੀ ਕਮਿਊਨਿਟੀ ਦੀ ਮੈਂਟੈਲਿਟੀ ਕਿਸ ਤਰ੍ਹਾਂ ਦੀ ਹੈ। ਉਹ ਮੈਂ ਕਿਸੇ ਪ੍ਰੋਜੈਕਟ ਦੀ ਐਡ ਕਰ ਰਿਹਾ ਸੀ ਜੀ, ਉਹਨਾਂ ਨੇ ਫੋਨ ਕੀਤਾ ਕਹਿੰਦੇ ਭਾਜੀ ਆਪਾਂ ਨਾ ਕੌਂਡੋ ਬੁੱਕ ਕਰਾਉਣੀ ਹੈ ਨਾ, ਸੱਚ ਕਹਿੰਦੇ ਆਪਾਂ ਭਾਜੀ ਇਨਵੈਸਟਮੈਂਟ ਕਰਨੀ। ਮੈਂ ਕਿਹਾ ਬਹੁਤ ਵਧੀਆ ਗੱਲ, ਆਓ ਮੈਂ ਕਿਹਾ ਆਪਾਂ ਬੈਠਦੇ ਹਾਂ ਕਿਤੇ ਨੇੜੇ ਤੇਰੇ। ਮੈਂ ਕਿਹਾ ਕਿੱਥੇ ਕੋ? ਕਹਿੰਦੇ ਮੈਂ ਹੁਣ ਟਰੱਕ ਡਰਾਈਵ ਕਰ ਰਿਹਾ, ਕਹਿੰਦੇ ਮੈਂ ਲੰਡਨ ਦੇ ਕੋਲੋਂ ਆ ਰਿਹਾ। ਮੈਂ ਕਿਹਾ ਕੋਈ ਨੀ ਆਪਾਂ ਫਿਰ ਇੱਥੇ ਸਾਡੇ ਆਫਿਸ ਆ ਜਾਇਓ, ਇੱਕ ਸਾਡਾ ਆਫਿਸ ਉਧਰ ਡੈਰੀ ਐਂਡ ਮਿਸਾਗਾ ਰੋਡ ਤੇ ਮਿਲ ਕਰੀਕ ਚ ਆ, ਦੂਸਰਾ ਸਾਡਾ ਬ੍ਰੈਂਪਟਨ ਵਾਲਾ ਆਫਿਸ ਬ੍ਰੈਮਲੀ ਤੇ ਕੁਈਨ ਤੇ ਆ। ਜੇ ਮੈਂ ਕਿਹਾ ਕੈਲਡਨ ਰਹਿੰਦੇ ਤਾਂ ਕੈਲਡਨ ਵੀ ਸਾਡੀ ਬ੍ਰੋਕਰੇਜ ਦਾ ਆਫਿਸ ਹੈਗਾ। ਨਹੀਂ ਨਹੀਂ ਭਾਜੀ, ਕਹਿੰਦੇ ਬੈਠਣ ਦੀ ਕੀ ਲੋੜ ਆ, ਬਸ ਤੁਸੀਂ ਬੁੱਕ ਕਰਾ ਦਿਓ। ਮੈਂ ਕਿਹਾ ਨਹੀਂ, ਆਪਾਂ ਨਾ ਬੈਠ ਕੇ ਗੱਲਬਾਤ ਕਰਾਂਗੇ, ਸਾਰਾ ਕੁਝ ਦੇਖਾਂਗੇ ਨਾ ਵੀ ਕਿਸ਼ਤਾਂ ਦੇ ਵਿੱਚ ਡਾਊਨ ਪੇਮੈਂਟ ਹੁੰਦੀ ਆ ਇੰਨੀ, 20% ਦੇਣੀ ਹੁੰਦੀ ਆ ਹੌਲੀ ਹੌਲੀ 4-5 ਸਾਲਾਂ ਨੂੰ। ਕਿਤੇ ਮੈਂ ਪ੍ਰੋਜੈਕਟ ਦੀ ਐਡ ਕਰਦਾ ਸੀ, ਮੈਂ ਕਿਹਾ 3-4 ਸਾਲ ਬਾਅਦ ਇਹ ਕੰਪਲੀਟ ਹੁੰਦੇ ਨੇ। ਨਾਰਮਲੀ ਕੌਂਡੋਜ 5 ਸਾਲ ਲੱਗ ਜਾਂਦੇ ਨੇ, ਪਰ ਉਹਦੇ 'ਚ ਟੈਰੀਆਂ ਦੇ ਨਾ ਡੇਟਸ ਪਾਈਆਂ ਹੁੰਦੀਆਂ ਵੀ ਇਹ ਤੱਕ ਇੰਨੀ ਡਿਲੇ ਹੋ ਸਕਦੀ ਹੈ, ਇੰਨੀ ਡਿਲੇ ਹੋ ਸਕਦੀ ਹੈ, ਐਕਸਟ੍ਰੀਮ ਕੇਸਿਸ 'ਚ ਅਮੈਂਡਮੈਂਟ ਕਰਕੇ ਉਹ ਲੇਟ ਵੀ ਹੋ ਜਾਂਦੀ ਹੁੰਦੀ ਹੈ, ਇਹ ਜਿਹੀਆਂ ਗੱਲਾਂ ਹਨਾ। ਨਾ ਜੀ ਨਾ, ਕਹਿੰਦੇ ਤੁਸੀਂ ਬਸ ਬੁੱਕ ਕਰ ਦਿਓ ਕਹਿੰਦੇ। ਮੈਂ ਕਿਹਾ ਅਸੀਂ ਐਂ ਨਹੀਂ ਬੁੱਕ ਕਰਦੇ ਹੁੰਦੇ। ਅੱਛਾ, ਉਹ ਜੀ ਮਿਲੇ ਨਹੀਂ ਤੇ ਹੋਰ ਕਲਾਇੰਟਸ ਦੀਆਂ ਕਾਲਸ ਆ ਗਈਆਂ। ਤੁਹਾਨੂੰ ਪਤਾ 8-10 ਘੰਟੇ ਰੁੱਝੇ ਰਹੀਦਾ ਕੰਮਕਾਰ, ਰੇਡੀਓ ਕਰਕੇ ਇੱਧਰ ਉੱਧਰ ਹੋਰ ਕੰਮਕਾਰ ਕਰਨੇ ਹੁੰਦੇ ਆ। ਮੈਂ ਵੀ ਭੁੱਲ ਗਿਆ ਜੀ, ਜਿਹੜਾ ਕਲਾਇੰਟਸ ਦਾ ਨਾ ਰੀਅਲ ਸਟੇਟ ਵਾਲੇ ਸਾਰੇ ਸਿਆਣੇ ਰੀਅਲ ਸਟੇਟ ਵਾਲੇ ਉਹਨਾਂ ਦਾ ਇੱਕ ਡਾਟਾਬੇਸ ਹੁੰਦਾ, ਉਹਨੂੰ ਮੇਨਟੇਨ ਕਰਦੇ ਆ। ਪੁਰਾਣੇ ਕਲਾਇੰਟਸ ਨੂੰ ਵੀ 6-7 ਮਹੀਨੇ ਬਾਅਦ ਕਾਲ ਕਰਨੀ ਪੈਂਦੀ ਹੈ। ਪਰ ਇਹ ਸੱਜਣ ਦੀ ਜੀ, ਮੈਂ ਕਿਸੇ ਹੋਰ ਪ੍ਰੋਜੈਕਟ ਦੀ ਐਡ ਕਰਦਾ ਸੀ, 6 ਮਹੀਨੇ ਬਾਅਦ ਫੇਰ ਕਾਲ ਆ ਗਈ, ਕਹਿੰਦੇ ਭਾਜੀ ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਕਿਹਾ ਜੀ ਕਰ ਲਓ, ਕੋਈ ਨਹੀਂ, ਅਜੇ ਬੈਠ ਜਾਂਦੇ ਹਾਂ ਆਪਾਂ ਕਿਤੇ, ਫਿਰ ਗੱਲ ਕਰ ਲਿਓ, ਮੈਨੂੰ ਯਾਦ ਨਹੀਂ ਰਿਹਾਗਾ। ਕਹਿੰਦੇ ਮੈਂ ਇੱਕ ਵਾਰੀ ਤੁਹਾਨੂੰ ਪਹਿਲਾਂ ਵੀ ਕਾਲ ਕੀਤਾ ਸੀਗਾ ਵੀ ਆਪਾਂ ਇੱਕ ਕੌਂਡੋ ਬੁੱਕ ਕਰਨੀ, ਆਪਾਂ ਇਨਵੈਸਟਮੈਂਟ ਕਰਨੀ ਆ। ਮੈਂ ਕਿਹਾ ਚਲੋ, ਮੈਂ ਕਿਹਾ ਸੋਰੀ ਜੀ, ਮੈਂ ਕਿਹਾ ਮੈਂ ਫਿਰ ਕਾਲ ਬੈਕ ਨਹੀਂ ਕਰ ਸਕਿਆ ਹੁਣ। ਕਹਿੰਦੇ ਨਹੀਂ ਨਹੀਂ ਆਪਾਂ ਕਹਿੰਦੇ ਕੌਂਡੋ ਬੁੱਕ ਕਰਾਤੀ ਸੀ। ਮੈਂ ਕਿਹਾ ਠੀਕ ਹੈ, ਬਹੁਤ ਵਧੀਆ ਕੀਤਾ। ਮੈਂ ਕਿਹਾ ਕਹਿੰਦੇ ਆਪਾਂ ਹੁਣ ਇੱਕ ਹੋਰ ਇਨਵੈਸਟਮੈਂਟ ਕਰਨੀ ਆ, ਕਹਿੰਦੇ ਕਿਸੇ ਹੋਰ ਤੋਂ ਕਰਾਤੀ ਸੀ। ਮੈਂ ਕਿਹਾ ਫਿਰ ਹੁਣ ਤੁਸੀਂ ਇਨਵੈਸਟਮੈਂਟ ਕਰਤਾ ਦਿੱਤੀ ਤੇ? ਕਹਿੰਦੇ ਨਹੀਂ ਆਪਾਂ ਇੱਕ ਹੋਰ ਹੁਣ ਆਪਾਂ ਘਰ ਬੁੱਕ ਕਰਾਉਣਾ ਕਹਿੰਦੇ। ਮੈਂ ਕਿਹਾ ਭਾਜੀ ਆਪਾਂ ਮਿਲਦੇ ਹਾਂ ਬੈਠ ਕੇ। ਕਹਿੰਦੇ ਤੁਸੀਂ ਉਸ ਵੇਲੇ ਵੀ ਕਿਹਾ ਸੀ ਮਿਲਦੇ ਹਾਂ ਤੇ ਮੈਂ ਬੁੱਕ ਕਰਾਤਾ ਤੇ ਹੁਣ ਵੀ ਮੈਂ ਕਿਸੇ ਤੋਂ ਹੋਰ ਬੁੱਕ ਕਰਾ ਦੇਣਾ। ਮੈਂ ਕਿਹਾ ਕਰਾ ਦਿਓ ਬੁੱਕ, ਕੋਈ ਗੱਲ ਨਹੀਂ ਤੁਸੀਂ। ਮੈਂ ਕਿਹਾ ਤੁਹਾਨੂੰ ਆਇਆਂ ਨੂੰ ਕਿੰਨੀ ਦੇਰ ਹੋਈ ਆ? ਭਾਜੀ 2.5 ਸਾਲ ਹੋਏ ਨੇ। ਕਹਿੰਦੇ ਪੱਕੇ ਹੋਇਆਂ ਨੂੰ? ਸਾਨੂੰ ਆਇਆਂ ਨੂੰ ਕਹਿੰਦੇ 4.5 ਸਾਲ ਹੋਏ ਆ। ਤੇ ਮੈਂ ਕਿਹਾ ਫਿਰ ਇਹ ਤੁਹਾਡੀ ਮੈਂ ਕਿਹਾ ਹੁਣ ਪਹਿਲਾ ਘਰ ਤਾਂ ਤੁਸੀਂ ਬੁੱਕ ਕਰਾ, ਪਹਿਲੀ ਪ੍ਰੋਪਰਟੀ ਤਾਂ ਬੁੱਕ ਕਰਾਤੀ, ਇਹ ਤੁਹਾਡੀ ਸੈਕੰਡ ਪ੍ਰੋਪਰਟੀ ਆ, ਤੁਸੀਂ ਰਹਿੰਦੇ ਕਿੱਥੋਂ? ਕਹਿੰਦੇ ਰਹਿੰਦੇ ਮੈਂ ਕਿਰਾਏ ਤੇ ਆ। ਕਹਿੰਦੇ ਆਪਾਂ ਤਾਂ ਬੁੱਕ ਹੀ ਕਰਾਉਣਾ ਕਹਿੰਦੇ ਆਪਾਂ। ਮੈਂ ਕਿਹਾ ਕਹਿੰਦੇ ਇਨਵੈਸਟਮੈਂਟ ਕਰਨੀ ਆ। ਮੈਂ ਕਿਹਾ ਭਾਜੀ ਐਂ ਨਹੀਂ ਇਨਵੈਸਟਮੈਂਟਸ ਹੁੰਦੀਆਂ, ਤੁਸੀਂ ਮੇਰੇ ਨਾਲ ਬੈਠ ਕੇ ਗੱਲ ਕਰੋ, ਮੌਰਗੇਜ ਕਰਨੀ ਹੈ ਨਾ ਜੀ ਨਾ, ਆਪਾਂ ਤਾਂ ਕਹਿੰਦੇ ਬਣੇ ਤੋਂ ਪਹਿਲਾਂ ਹੀ ਵੇਚ ਦੇਣਾ। ਮੈਂ ਕਿਹਾ ਠੀਕ ਹੈ, ਉਹਦੇ 'ਚ ਅਸਾਈਨਮੈਂਟ ਕਲੋਜ਼ ਹੁੰਦੀ ਹੈ, ਪਰ ਹਮੇਸ਼ਾ ਆਏ ਨਹੀਂ ਕੰਮ ਚੱਲਦਾ ਹੁੰਦਾ। ਮੈਂ ਤੁਹਾਡਾ ਸਾਰਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰੂੰਗਾ, ਹੈਂਜੀ, ਤੁਸੀਂ ਕਲੋਜ਼ ਕਰਾ ਸਕਦੇ ਹੋ, ਮੌਰਗੇਜ ਪ੍ਰੀ ਅਪਰੂਵਲ। ਕਹਿੰਦੇ ਮੌਰਗੇਜ ਪ੍ਰੀ ਅਪਰੂਵਲ ਤਾਂ ਤੁਸੀਂ ਆਪ ਹੀ ਬਣਾ ਕੇ ਦੇ ਦਿੰਦੇ ਹੋ। ਮੈਂ ਕਿਹਾ ਭਰਾਵਾ ਆਪ ਨਹੀਂ ਬਣਾ ਕੇ ਦਿੰਦੇ, ਅਸੀਂ ਕਲਾਇੰਟ ਦੇ ਬਿਹਾਫ ਤੇ ਗੱਲ ਕਰਕੇ ਬਣਾ ਕੇ ਮੌਰਗੇਜ ਬ੍ਰੋਕਰ ਹੀ ਦਿੰਦੇ ਆ, ਹੈਨਾ। ਅਸੀਂ ਉਹਨਾਂ ਨਾਲ ਲਿੰਕ ਕਰ ਲੈਂਦੇ ਹਾਂ ਤੇ ਉਹ ਤੁਹਾਡਾ ਦੇਖ ਦੁਖ ਕੇ ਇਨਕਮ ਵਗੈਰਾ ਬਣਾ ਦਿੰਦੇ ਨੇ। ਹੁਣ ਵੀ ਬਣਾ ਦੋਗੇ ਕਹਿੰਦੇ ਤੁਸੀਂ ਕੋਈ ਗੱਲ ਨੀ। ਅੱਛਾ ਜੀ ਉਹ ਬੰਦਾ ਦੂਜੀ ਵਾਰ ਵੀ ਨੀ ਮੈਨੂੰ ਮਿਲਿਆ ਜੀ, ਉਹਦੀ ਡੇਢ ਸਾਲ ਬਾਅਦ ਮੈਨੂੰ ਤੀਜੀ ਵਾਰੀ ਫੇਰ ਕਾਲ ਆਈ, ਕਹਿੰਦਾ ਭਾਅ ਜੀ ਦੋ ਵਾਰੀ ਅੱਗੇ ਅਸੀਂ ਘਰ ਬੁੱਕ ਕਰਾਤੇ ਤੇ ਤੀਜੀ ਵਾਰੀ ਕਹਿੰਦੇ ਹੁਣ ਤੁਹਾਨੂੰ ਅਖੀਰ, ਕਿਉਂਕਿ ਸਾਡੀਆਂ ਐਡ ਜਿਹੜੀਆਂ ਚੱਲਦੀਆਂ ਹੁੰਦੀਆਂ ਐਡ ਚੋਂ ਕਾਫੀ ਰਿਸਪਾਂਸ ਆਉਂਦਾ। ਉਹੋ ਗੱਲ ਉਹਨਾਂ ਨੇ ਕੀਤੀ, ਮੈਂ ਕਿਹਾ ਭਾਅ ਜੀ ਮੇਰਾ ਛੱਡੋ ਖਹਿੜਾ, ਜੇ ਤੁਸੀਂ ਤੁਹਾਡੇ ਕੋਲ ਜੇ ਆਪਦਾ ਘਰ ਨੀ ਲਿਆ ਹੋਇਆ, ਤੁਸੀਂ ਆਪ ਰੈਂਟ ਤੇ ਰਹਿੰਦੇ ਹੋ, ਤੁਸੀਂ ਦੋ ਪ੍ਰੋਪਰਟੀਜ਼ ਬੁੱਕ ਕਰਾਈ ਬੈਠੇ ਹੋ, ਟਰੱਕ ਤੁਸੀਂ ਚਲਾਉਂਦੇ, ਤੁਹਾਡੀਆਂ ਦੋਨੇ ਕਲੋਜ਼ ਨਹੀਂ ਹੋਣੀਆਂ, ਕੀ ਗੱਲਾਂ ਕਰਦੇ ਹੋ ਭਾਅ ਜੀ ਤੁਸੀਂ? ਤੁਹਾਡੇ ਕੋਲ ਕਹਿੰਦੇ ਫਿਰ ਐਲੋਕੇਸ਼ਨ ਨਹੀਂ ਹੋਣੀ ਬਿਲਡਰ ਦੀ, ਤੁਹਾਡੇ ਕੋਲ ਤੁਹਾਡੇ ਹੱਥ 'ਚ ਹੀ ਹੈ ਨਹੀਂ ਕਹਿੰਦੇ ਕੁਛ। ਹੁਣ ਇਹੋ ਜਿਹੇ ਕਲਾਇੰਟ ਹੁੰਦੇ ਆ ਜੀ, ਉਹਨਾਂ ਨੇ ਤੀਜੀ ਪ੍ਰੋਪਰਟੀ ਵੀ ਬੁੱਕ ਕਰਵਾਤੀ, ਚਲਾਉਂਦੇ ਟਰੱਕ ਨੇ, ਸੇਵਿੰਗ ਕੋਈ ਉਹਨਾਂ ਦੀ ਹੈ ਨਹੀਂ, ਜਿੰਨੇ ਕੁ ਪੈਸੇ ਉਹਨਾਂ ਦੇ ਬਣੇ ਨੇ ਉਹਨਾਂ ਨੇ ਤਿੰਨ ਪ੍ਰੋਪਰਟੀਆਂ ਚਲਾਤੇ ਜੀ। ਤੇ ਹੁਣ ਮੈਨੂੰ ਦੱਸੋ ਵੀ ਸਾਡੇ ਵਰਗੇ ਏਜੰਟ ਸਾਨੂੰ ਵੀ ਕਿਹੜਾ 2.5%, 4%, 3% ਮਾੜਾ ਲੱਗਦਾ? ਮੇਰਾ ਖਿਆਲ ਮੇਰੇ ਕਾਲਰ ਕਹਿਣਗੇ ਨਹੀਂ ਜੀ ਰੀਅਲਟਰਸ ਨੇ ਐਂ ਕੀਤਾ, ਮੈਂ ਪਹਿਲਾਂ ਕਦੇ ਨਹੀਂ ਕਿਹਾ, ਰੀਅਲਟਰਸ ਵੀ ਕਰਦੇ ਨੇ, ਪਰ ਜਦੋਂ ਸਾਡੇ ਲੋਕ ਪਿੱਛੇ ਪੈ ਜਾਂਦੇ ਨੇ, ਲਾਈਨਾਂ ਲਾਉਂਦੇ ਨੇ, ਤੇ ਹੁਣ ਇੱਕੋ ਦਮ ਭੱਜਦੇ ਨੇ, ਹੁਣ ਇੰਨੇ ਭੱਜਦੇ ਨੇ ਨਾ, ਮੈਂ ਪੰਜਾਬੀ ਦਾ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ, ਉਹ ਪੂਛ ਵਾਲੀ ਗੱਲ ਵਿੱਚ ਆ ਜਾਂਦੀ ਆ, ਪੂਛ ਫੜ ਕੇ ਭੱਜਦੇ ਨੇ। ਫਿਰ ਰੀਅਲ ਸਟੇਟ ਇਨਵੈਸਟਮੈਂਟ ਦਾ ਅਸੂਲ ਹੁੰਦਾ ਬਈ ਜਿੰਨੀ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਫਿਰ ਤੁਸੀਂ ਕੋਈ ਵੀ ਤੁਸੀਂ ਇਨਵੈਸਟਮੈਂਟ ਕਰਨੀ ਹੈ, ਜੇ ਤੁਹਾਡੇ ਕੋਲ ਭਾਈ ਪ੍ਰੋਪਰ ਫੰਡਸ ਹੈਗੇ ਨੇ, ਤੁਸੀਂ ਰਿਸਕ ਲੈਣਾ ਤੇ ਰਿਸਕ ਦੇ ਪ੍ਰਪੋਰਸ਼ਨਲ ਤੁਹਾਨੂੰ ਬੈਨੀਫਿਟ ਮਿਲਣਾ ਹੈ, ਜ਼ਰੂਰੀ ਨਹੀਂ ਮਿਲੇ, ਕਈ ਵਾਰ ਲਾਸ ਵੀ ਹੋ ਜਾਂਦਾ। ਤੇ ਜੇ ਤੁਸੀਂ ਰਿਸਕ ਲੈਣ ਦੀ ਕਪੈਸਿਟੀ ਕੀ ਹੈ ਨਹੀਂ, ਕਿਉਂ ਲੈਂਦੇ ਹੋ? ਆਰਾਮ ਨਾਲ ਖੁਸ਼ ਰਹੋ, ਇੱਕ ਘਰ 'ਚ ਰਹਿੰਦੇ ਹੋ, ਇੱਥੇ ਪਹਿਲਾਂ ਵੀ ਲੋਕ ਰਹਿੰਦੇ ਹੀ ਸੀ, ਜਦੋਂ ਉਹ 50-60 ਸਾਲ ਦੇ ਹੁੰਦੇ ਉਹਨਾਂ ਦਾ ਘਰ ਫ੍ਰੀ ਹੋਣ ਵਾਲਾ ਹੁੰਦਾ ਸੀ, ਇੰਟਰਸਟ ਰੇਟ ਘਟੇ ਵਧੇ, ਉਹਨਾਂ ਨੂੰ ਫਿਕਰੀ ਕੋਈ ਨਹੀਂ ਸੀ ਹੁੰਦੀ। ਹੁਣ ਲੋਕਾਂ ਨੇ ਇਨਵੈਸਟਮੈਂਟ ਪ੍ਰੋਪਰਟੀਜ਼ ਲਈਆਂ ਹੋਈਆਂ, ਬਹੁਤਿਆਂ ਦੇ ਕਿਰਾਏਦਾਰਾਂ ਨੇ ਘਰ ਦੱਬਲੇ, ਉਹ ਅੱਗੇ ਸਿਸਟਮ ਇਹੋ ਜਿਹਾ ਜਿਹੜਾ ਲੈਂਡਲੋਰਡ ਟੈਨੈਂਟ ਬੋਰਡ ਆ, ਉਹਦੇ 'ਚ ਸੁਣਵਾਈ ਕੋਈ ਨਹੀਂ ਹੁੰਦੀ ਛੇਤੀ ਛੇਤੀ, ਉਹਨਾਂ ਪ੍ਰੋਪਰਟੀਆਂ ਦਾ ਕਿਰਾਇਆ ਵੀ ਕੋਲੋਂ ਦੇਣਾ ਪੈਂਦਾ, ਹੁਣ ਫਿਰ ਬਲੱਡ ਪ੍ਰੈਸ਼ਰ ਕਦੇ ਥਾਂ ਕਦੇ ਤਾਂ, ਕਿਸੇ ਦੀ ਹਾਰਟ ਦੀ ਬਲੋਕੇਜ, ਕਿਸੇ ਦਾ ਕੁਛ, ਚਲੋ ਵੈਸੇ ਵੀ ਸਰੀਰ ਕੁਮਾਰੀ ਹੋ ਸਕਦੀ ਹੈ, ਪਰ ਖਾਮ ਖਾ ਦੀ ਚਿੰਤਾ ਤੇ ਕਸੂਰ ਸਾਰਾ ਰੀਅਲਟਰਸ ਦਾ। ਅੱਛਾ ਰੀਅਲਟਰ ਦਾ ਕਸੂਰ ਹੈਗਾ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਹੈਗਾ, ਪਰ ਪਹਿਲਾਂ ਵਾਰ ਵਾਰ ਥਾਂ ਲਿਖਿਆ ਪੜੋ, ਜਿਵੇਂ ਕਹਿੰਦੇ ਨਾ ਕੰਧ ਤੇ ਲਿਖਿਆ ਪੜੋ, ਬਾਇਰਸ ਬਿਵੇਅਰ। ਜਿਹੜੇ ਬਾਇਰ ਠੀਕ ਤਰੀਕੇ ਨਾਲ ਚੱਲੇ ਨੇ, ਜਿਹੜੇ ਬਾਇਰਸ ਨੇ ਆਪਣੀ ਸਮਰੱਥਾ ਦੇਖੀ ਆ, ਉਹ ਬਹੁਤ ਖੁਸ਼ ਨੇ, ਉਹਨਾਂ ਨੇ ਪ੍ਰੋਪਰਟੀਜ਼ ਵੀ ਬਣਾਈਆਂ ਨੇ। ਮੈਨੂੰ ਪਤਾ ਸਾਡੇ ਕਈ ਦੋਸਤ ਮਿੱਤਰ ਜਿਨ੍ਹਾਂ ਨੇ 5-5, 5-5 ਲੱਖ ਦੀਆਂ ਪ੍ਰੋਪਰਟੀਜ਼ ਬੁੱਕ ਕਰਾਈਆਂ, ਅਸਾਈਨਮੈਂਟ ਤੇ 8-8, 9-9 ਲੱਖ ਦੀਆਂ ਵੇਚੀਆਂ, ਉਹ ਪੈਸੇ ਨੂੰ ਕਿਸੇ ਯੋਗ ਥਾਂ ਤੇ ਲਾਇਆ, ਉਹ ਖੁਸ਼ ਨੇ। ਪਰ ਜਿਨ੍ਹਾਂ ਨੇ ਕੀ ਕੀਤਾ, ਮੇਰੇ ਕੋਲ ਹੁਣ ਬੋਰਡ ਨੀਗਾ, ਮੈਂ ਟੀਵੀ ਤੇ ਨਹੀਂ ਪ੍ਰੋਗਰਾਮ ਦੇ ਰਿਹਾ ਨੇ, ਮੈਂ ਤੁਹਾਨੂੰ ਸਾਰਾ ਕੁਝ ਸਮਝਾ ਦੇਣਾ ਸੀ ਬਈ ਰੀਅਲ ਸਟੇਟ ਇਨਵੈਸਟਮੈਂਟ ਆ ਜਿਹੜੀ ਉਹ ਕਿਵੇਂ ਕੰਮ ਕਰਦੀ ਹੈ। ਜਿਵੇਂ ਇੱਕ ਤੁਸੀਂ ਪਹਾੜੀ ਤੇ ਚੜ੍ਹ ਰਹੇ ਹੋ ਨਾ, ਹਿੱਲ ਤੇ ਚੜ੍ਹ ਰਹੇ ਹੋ, ਜਿਹੜੇ ਤਾਂ ਸਿਆਣੇ ਇਨਵੈਸਟਰ ਹੁੰਦੇ ਨੇ ਉਹ ਕੀ ਕਰਦੇ ਆ, ਹਿੱਲ ਦੇ ਜਿਹੜੀ ਬੌਟਮ ਹੁੰਦੀ ਹੈ, ਜੜ ਹੁੰਦੀ ਹੈ, ਜਿਹੜੀ ਹਿੱਲ ਤੇ ਚੜ੍ਹਨ ਲੱਗਦੇ, ਜਾਣੀ 5-7-10-20% ਤੱਕ ਚੜ੍ਹਾਈ ਹੈ, ਉਹਦੇ ਵਿੱਚ ਉਹ ਪ੍ਰੋਪਰਟੀ ਲੈ ਲੈਂਦੇ ਨੇ ਇਨਵੈਸਟਰ। ਉਸ ਤੋਂ ਬਾਅਦ ਮੀਡੀਆ 'ਚ ਪ੍ਰਚਾਰ ਕਿਉਂ ਸ਼ੁਰੂ ਹੋ ਜਾਂਦਾ, ਉਹ ਕੀ ਕਰਦੇ ਆ 20-25% ਤੇ, ਜਾਣੀ ਪੀਕ ਤੇ ਪਹੁੰਚਣਾ ਨਾ ਤੁਸੀਂ, 20-25% ਹਾਈਟ ਤੇ ਲੈਂਦੇ ਨੇ, 60-70% ਹਾਈਟ ਤੇ ਉਹ ਜਾ ਕੇ ਵੇਚ ਦਿੰਦੇ ਨੇ, ਤਾਂ ਉਹ ਮੌਕੇ ਤੇ ਹੀ ਪ੍ਰੋਫਿਟ ਕੱਢ ਲੈਂਦੇ ਨੇ। ਜਿਹੜੇ ਲੋਕ ਲੇਜ਼ੀ ਹੁੰਦੇ ਨੇ, ਜਿਹੜੇ ਲੋਕਾਂ ਨੂੰ ਆਪ ਸਮਝ ਨਹੀਂ ਹੁੰਦੀ, ਦਿਮਾਗ ਨਹੀਂ ਆਪਦਾ ਵਰਤਦੇ, ਇਧਰੋਂ ਉਧਰੋਂ ਸੁਣੀਆਂ ਸੁਣਾਈਆਂ ਤੇ ਗੱਲਾਂ ਤੇ ਕਰਦੇ ਨੇ, ਉਹ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਮਾਹੌਲ ਚੇਂਜ ਹੋ ਰਿਹਾ, ਮਾਰਕੀਟ ਕਿੱਧਰ ਨੂੰ ਜਾ ਰਹੀ ਹੈ, ਉਹ ਪਹਿਲਾਂ ਬੈਠੇ ਰਹਿੰਦੇ ਨੇ ਆਰਾਮ ਨਾਲ ਸੁੱਤੇ ਰਹਿੰਦੇ ਨੇ, ਜਦੋਂ ਰੌਲਾ ਰੱਪਾ ਪੈ ਜਾਂਦਾ ਆਲੇ ਦੁਆਲੇ ਫਿਰ ਉਹ ਸੋਚਦੇ ਨੇ ਯਾਰ ਆਪਾਂ ਵੀ ਕੁਛ ਕਰ ਲਈਏ। ਉਹ ਕਿਸੇ ਪ੍ਰੋਫੈਸ਼ਨ ਦੀ ਰਾਏ ਨਹੀਂ ਲੈਂਦੇ, ਜੇ ਪ੍ਰੋਫੈਸ਼ਨ ਦੀ ਰਾਏ ਲਈ ਹੁੰਦੀ ਤਾਂ ਉਹਨਾਂ ਨੇ ਕਹਿ ਦੇਣਾ ਸੀ ਹੁਣ ਤਾਂ ਮਾਰਕੀਟ ਆਲਰੇਡੀ ਸੈਚੂਰੇਟ ਹੋ ਗਈ ਹੈ। ਉਹ ਕੀ ਕਰਦੇ ਨੇ, ਉਹ ਪੀਕ ਦੀ 80% to 90% 95% ਤੇ ਜਾ ਕੇ ਲੈਂਦੇ ਨੇ। ਮੇਰੀ ਗੱਲ ਆਈ ਹੋਪ ਮੈਂ ਸਮਝਾ ਰਿਹਾ ਤੇ ਤੁਸੀਂ ਸਮਝ ਰਹੇ ਹੋ। ਅੱਛਾ ਉਦੋਂ ਬਾਅਦ 100% ਤੇ ਪੀਕ ਤੇ ਚਲੇ ਗਏ, ਫਿਰ ਤਾਂ ਉਤਰਾਈ ਆ ਗਈ ਨਾ, ਫਿਰ ਤਾਂ ਢਲਾਣ ਆ ਗਈ। ਐਵੇਂ ਹੀ ਮਾਰਕੀਟ ਹੁੰਦੀ ਹੈ, ਇਹ 10-20 ਸਾਲਾਂ ਦਾ ਸਾਈਕਲ ਹੁੰਦਾ, ਇਹਦੇ 'ਚ ਤੁਸੀਂ ਕਦੋਂ ਫਾਇਦਾ ਉਠਾਉਣਾ, ਕਿਸੇ ਪ੍ਰੋਫੈਸ਼ਨਲ ਦੀ ਰਾਏ ਲੈ ਕੇ ਜਾਂ ਜੇ ਤੁਸੀਂ ਆਪ ਤੁਸੀਂ ਕੋਹ ਕਰਦੇ ਹੋ ਆਪ ਵੀ ਫਾਇਦਾ ਲੈ ਸਕਦੇ ਹੋ। ਉਹ ਸੱਜਣ ਜਿਨ੍ਹਾਂ ਨੇ 80-90% ਪੀਕ ਤੇ ਲਿਆ ਜਾਂ ਈਵਨ 100% ਤੇ ਲਿਆ, ਉਹ ਕੀ ਕਰਦੇ ਆ, ਉਦੋਂ ਮਾਰਕੀਟ ਥੱਲੇ ਚਲੀ ਜਾਂਦੀ ਢਲਾਣ ਵੱਲ, ਉਹ ਫਿਰ ਡਰ ਜਾਂਦੇ ਨੇ, ਉਹਨਾਂ ਚ ਇੰਨੀ ਹਿੰਮਤ ਨਹੀਂ ਹੁੰਦੀ। ਅਸੀਂ ਢਲਾਣ ਤੋਂ ਬਾਅਦ ਫਿਰ ਉਚਾਈ ਆਉਣੀ ਆ ਸਾਲ ਡੇਢ ਸਾਲ ਦੋ ਸਾਲ ਪੰਜ ਸਾਲ ਬਾਅਦ। ਅੱਛਾ ਜਾਂ ਤਾਂ ਹੁਣ ਉਹਨਾਂ ਚ ਹੋਲਡ ਕਰਨ ਦੀ ਕਪੈਸਿਟੀ ਹੋਵੇ, ਫਿਰ ਤਾਂ ਕੋਈ ਫਰਕ ਨਹੀਂ ਪੈਂਦਾ। ਨੁਕਸਾਨ ਤਾਂ ਹੋਣਾ ਨਾ ਜੇ ਵੇਚੋਗੇ ਤੁਸੀਂ, ਜੇ ਵੇਚਿਆ ਨਹੀਂ ਤਾਂ ਨੁਕਸਾਨ ਕਾਹਦਾ। ਮੋਰਗੇਜ ਦੇਣ ਦੀ ਕਪੈਸਿਟੀ ਚਾਹੀਦੀ, ਉਹ ਸਾਡੇ ਲੋਕ ਪਹਿਲਾਂ ਵੇਖਦੇ ਨੇ, ਪਹਿਲਾਂ ਜੱਫਾ ਮਾਰ ਲੈਂਦੇ ਨੇ ਤੇ ਫਿਰ ਜਦੋਂ ਲੱਤਾਂ ਕੰਬਣ ਲੱਗਦੀਆਂ ਫਿਰ ਭਾਰ ਸਿੱਟ ਕੇ ਅੱਗੇ ਨੂੰ ਤੁਰ ਪੈਂਦੇ ਨੇ। ਅੱਛਾ ਫਿਰ ਢਲਾਣ ਦੇ ਦੌਰਾਨ ਫਿਰ ਉਹ ਡਰ ਜਾਂਦੇ ਨੇ, ਫਿਰ ਉਹਨਾਂ ਦਾ ਬਲੱਡ ਪ੍ਰੈਸ਼ਰ ਥੱਲੇ ਉੱਤੇ, ਲੜੋ ਲੜਾਈ, ਉਧਰੋਂ ਘਰ ਵਾਲੀ ਵੀ ਭੈੜੀ ਲੱਗਦੀ ਆ, ਉਧਰੋਂ ਮਾਂ ਪਿਓ ਭੈੜੇ ਲੱਗਦੇ ਆ, ਉਧਰੋਂ ਜਿਹੜੇ ਰੀਅਲਟਰ ਚੰਗੀ ਸਲਾਹ ਦੇਣ ਵਾਲੇ ਹੁੰਦੇ ਉਹ ਸਭ ਤੋਂ ਬੁਰੇ ਲੱਗਦੇ ਆ, ਕਿਉਂਕਿ ਦੂਜੇ ਤਾਂ ਉਹਦੀ ਗੱਲ ਸੁਣਦੇ ਨੀ। ਜਿਹੜੇ ਚੰਗੇ ਰੀਅਲਟਰ ਪ੍ਰੋਫੈਸ਼ਨਲ ਹੁੰਦੇ ਨੇ ਉਹ ਠੰਮੇ ਨਾਲ ਉਹਦੀ ਗੱਲ ਸੁਣਦੇ ਨੇ, ਉਹਨਾਂ ਨੂੰ ਪਿਆਰ ਨਾਲ ਕਹਿੰਦੇ ਸਾਨੂੰ ਪਤਾ ਤੁਸੀਂ ਫਰਸਟ੍ਰੇਟਿਡ ਹੋ, ਪਰ ਸਾਡਾ ਤਾਂ ਇਹਦੇ 'ਚ ਕੋਈ ਕਸੂਰ ਨਹੀਂ। ਜਿਹੜੇ ਰੀਅਲਟਰ ਨੇ ਤੁਹਾਨੂੰ ਇੱਧਰ ਉੱਧਰ ਬੁੱਕ ਕਰਾਏ ਉਹ ਤੋਂ ਪੁੱਛੋ, ਅਸੀਂ ਤਾਂ ਤੁਹਾਨੂੰ ਫਿਰ ਗਾਈਡ ਕਰਨ ਬੈਠੇ, ਉਹਦੀ ਗੱਲ ਨਹੀਂ ਸੁਣਦੇ, ਉਹਨਾਂ ਨੂੰ ਗਾਲਾਂ ਕੱਢਦੇ ਫੇਸਬੁੱਕ ਦੇ ਉੱਤੇ। ਉਹ ਢਲਾਈ ਦੇ ਦੌਰਾਨ ਆਪਣੀ ਪ੍ਰਾਪਰਟੀ ਵੇਚਦੇ ਨੇ, ਕਿਸੇ ਦਾ ਲੱਖ ਦਾ ਲਾਸ, ਕਿਸੇ ਦਾ 2 ਲੱਖ ਦਾ ਲਾਸ, ਕਿਸੇ ਦਾ 4 ਲੱਖ ਦਾ ਲਾਸ। ਕਈ ਵਾਰੀ ਉਹ ਇਹ ਲਾਸ ਝੱਲਦੇ ਝੱਲਦੇ ਆਪਦੀ ਪ੍ਰਾਪਰਟੀ ਵੀ ਪਾਵਰ ਆਫ ਸੇਲ ਤੇ ਚਲੀ ਜਾਂਦੀ ਹੈ। ਮੈਜੋਰਿਟੀ ਆਫ ਦਾ ਪੀਪਲ ਇਹਦੇ ਵਿੱਚ ਫਾਈਨੈਂਸ਼ੀਅਲ ਡਿਸੀਜਨ ਦੇ ਵਿੱਚ ਨੁਕਸਾਨ ਉਠਾਉਂਦੇ ਨੇ, ਉਹ ਕਿਸੇ ਦੇ ਕਹੇ ਕਹਾਏ ਡਿਸੀਜਨ ਲੈਂਦੇ ਨੇ, ਪ੍ਰੋਫੈਸ਼ਨਲ ਕੋਲ ਨਹੀਂ ਬੈਠਦੇ। ਜਦੋਂ ਸਾਨੂੰ ਸਰੀਰਕ ਬਿਮਾਰੀ ਲੱਗਦੀ ਹੈ ਤੇ ਅਸੀਂ ਕੀ ਕਰਦੇ ਹਾਂ, ਬਾਕੀ ਲੋਕ ਡਾਕਟਰ ਕੋਲ ਜਾਂਦੇ ਆ। ਸਾਡੇ ਪੰਜਾਬੀ ਆ ਗੋਡਿਆਂ ਵਾਲਾ ਜਿਹੜਾ ਹੈਗਾ ਉਹ ਧਾਗੇ ਤਵੀਰ ਦੇਣ ਵਾਲਾ, ਉਹ ਜੜੀ ਬੂਟੀਆਂ ਰਾਹੀਂ ਇਲਾਜ ਕਰਨ ਵਾਲਾ, ਉਹ ਸੰਤ ਜੀ ਮੰਤਰ ਪੜ੍ਹਨ ਵਾਲੇ। ਸਾਡੇ ਲੋਕ ਸਰੀਰ ਨਾਲ ਵੀ ਇੰਨਾ ਧੱਕਾ ਕਰਦੇ ਨੇ, ਮਨ ਨਾਲ ਵੀ ਧੱਕਾ ਕਰਦੇ ਨੇ, ਫਾਈਨੈਂਸਿਸ ਨਾਲ ਵੀ ਧੱਕਾ ਕਰਦੇ ਨੇ, ਤੇ ਸਾਡੇ ਚੁਣੇ ਹੋਏ ਰਾਜੇ ਦੇਸ਼ਾਂ ਨਾਲ ਵੀ ਧੱਕਾ ਕਰਦੇ ਨੇ। ਹੋ ਹੀ ਜਾਂਦਾ ਨਾ ਉੱਥੇ ਬੇਸਿਕ, ਸਾਨੂੰ ਬੇਸਿਕ ਜਿਹੜੀਆਂ ਚੀਜ਼ਾਂ ਨੇ ਜ਼ਿੰਦਗੀ ਜਿਉਣ ਦੀਆਂ ਸਾਨੂੰ ਹੈ ਹੀ ਨਹੀਂ ਸਮਝ। ਅੱਛਾ ਜਿਹੜਾ ਸਾਨੂੰ ਸਮਝ ਦੇਣ ਦੀ ਕੋਸ਼ਿਸ਼ ਕਰਦਾ, ਅਸੀਂ ਕਹਿੰਦੇ ਪੰਜਾਬੀ ਦੇ ਵਿੱਚ ਕਹਿੰਦਾ ਜਿਵੇਂ ਗਧੇ ਨੂੰ ਜਿਹੜਾ ਲੂਣ ਦਿੰਦਾ, ਕਦਾ ਕਹਿੰਦਾ ਵੀ ਮੇਰੇ ਤਾਂ ਕੰਨ ਮਰੋੜਦਾ ਤੂੰ, ਹੈਨਾ। ਉਹ ਉਹਦੇ ਹੀ ਖਿਲਾਫ ਹੁੰਦੇ ਨੇ। ਇੱਕ ਅੱਧਾ ਕੋਈ ਅਕਲ ਵਾਲਾ ਬੰਦਾ ਜਿਹੜਾ ਸਾਡੇ ਪਿੰਡ ਦੇ ਵਿੱਚ ਹੁੰਦਾ ਨਾ, ਅਸੀਂ ਉਹਦੀ ਨਾ ਮੱਤ ਮਾਰ ਦਿੰਦੇ ਹਾਂ, ਸਾਰਿਆਂ ਨੂੰ ਇੱਕੋ ਰਸੇ ਬੰਨਦੇ ਹਾਂ ਅਸੀਂ। ਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਠੋਸ ਦਿੱਤੀ ਆ, ਸਾਨੂੰ ਹਰ ਰੋਜ਼ ਸੁਣਨਾ ਪੈਂਦਾ। ਅਸੀਂ ਹਰ ਰੋਜ਼, ਦੋਸਤੋ ਮੈਂ ਤੁਹਾਨੂੰ, ਤੁਸੀਂ ਯਕੀਨ ਨਹੀਂ ਕਰਨਾ, ਮੈਂ ਤੁਹਾਨੂੰ ਇੱਥੇ ਖੜੇ ਕਰ ਦਿੰਦਾ ਬੰਦੇ ਲਿਆ ਕੇ, ਅਸੀਂ ਹਰ ਰੋਜ਼ 50-100 ਲੋਕਾਂ ਦੇ ਨਾਲ ਕਨਵਰਸੇਸ਼ਨ ਕਰਦੇ ਹਾਂ ਹਰ ਰੋਜ਼। ਮੈਂ ਝੂਠ ਨਹੀਂ ਬੋਲ ਰਿਹਾ, ਆਜੋ ਮੇਰੇ ਨਾਲ ਸਵੇਰ ਤੋਂ ਸ਼ਾਮ ਤੱਕ ਜੇ ਮੇਰੀ ਗੱਲ ਤੇ ਯਕੀਨ ਨਹੀਂ ਹੈ। 50 ਤੋਂ ਲੈ ਕੇ 100 ਬੰਦਿਆਂ ਤੱਕ ਸਾਡੀ ਰੋਜ਼ ਕਨਵਰਸੇਸ਼ਨ ਹੁੰਦੀ ਹੈ। ਅੱਛਾ ਇਹ ਕਨਵਰਸੇਸ਼ਨ ਵੀ ਤੁਸੀਂ ਹੈਰਾਨ ਹੋਵੋਗੇ, ਫੇਸ ਟੂ ਫੇਸ ਹੁੰਦੀ ਹੈ। ਅਸੀਂ ਮੈਂ ਰੀਅਲਟਰ ਕਰਕੇ ਨਹੀਂ ਪ੍ਰੋਗਰਾਮ ਕਰ ਰਿਹਾ, ਪਰ ਮੈਂ ਅਜੇ ਤਾਂ ਮੈਂ ਤੁਹਾਨੂੰ ਰੀਅਲ ਸਟੇਟ ਦੀ ਗੱਲ ਕਰ ਰਿਹਾ ਨਾ ਵੀ ਘਰਾਂ 'ਚ ਕਿਵੇਂ ਸਾਡੇ ਲੋਕ ਨੁਕਸਾਨ ਉਠਾ ਰਹੇ ਆ। ਆ ਮੈਨੂੰ 5 ਮਿੰਟ ਹੋਰ ਦਿਓ, ਇਹ ਟੌਪਿਕ ਖਤਮ ਕਰਕੇ ਨਾ, ਸਾਡੇ ਲੋਕਾਂ ਤੋਂ ਕਮਾਏ ਹੋਏ ਪੈਸੇ ਵੀ ਨਹੀਂ ਸਾਂਭੇ ਗਏ। ਆ ਮੈਂ ਤੁਹਾਨੂੰ ਅੱਗੇ ਮੋਰਗੇਜ ਇੰਡਸਟਰੀ ਦਾ ਹਾਲ ਦੱਸਦਾ, 5 ਮਿੰਟ ਠਹਿਰੋ, ਬਸ ਸੁਣੀ ਜਾਇਓ। ਮਿਲੀਅਨ, 2 ਮਿਲੀਅਨ, 1.5 ਮਿਲੀਅਨ, 5 ਲੱਖ, 2 ਲੱਖ ਜਿੰਨਾ ਕਮਾਇਆ ਨਾ ਸਾਡੇ ਬੰਦਿਆਂ ਨੇ, ਕਿਸੇ ਨੇ ਸੈਕਿੰਡ ਮੋਰਗੇਜ ਚਲਾਇਆ ਹੋਇਆ, ਕਿਸੇ ਨੇ ਵਕੀਲ ਖੋੜੇ ਫੜਾਇਆ, ਉਹ ਵਕੀਲ ਸਾਹਿਬ ਹੀ ਭੱਜ ਗਏ। ਬਿਲਕੁਲ, ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਸ਼ਬਦ ਕਹਿ ਰਿਹਾ, ਬਿਲਕੁਲ ਵਕੀਲ ਸਾਹਿਬ ਵੀ ਕਈਆਂ ਦੇ ਭੱਜ ਗਏ ਨੇ, ਮੈਂ ਤੁਹਾਨੂੰ ਸੱਚ ਕਹਿ ਰਿਹਾ। ਕਿਉਂਕਿ ਸਾਡੇ ਲੋਕ ਆਪ ਨਾ ਬਸ ਇੰਨਾ ਜਾਂ ਤਾਂ ਅੰਨਾ ਵਿਸ਼ਵਾਸ ਕਰਦੇ ਨੇ। ਕਈ ਵਾਰੀ ਸਾਡੇ ਬੰਦਿਆਂ ਨੂੰ ਕੋਈ ਕਹਿੰਦੇ ਨਾ, ਉਹ ਟਰੱਸਟ ਅਕਾਊਂਟ ਰਾਹੀਂ ਹੁੰਦੀ ਹੈ ਟ੍ਰਾਂਜੈਕਸ਼ਨ, ਨਾ ਜਿਹਨੂੰ ਉਹ ਪਰਸਨਲ ਅਕਾਊਂਟ 'ਚ ਪੈਸੇ ਪਾ ਦਿੰਦੇ ਨੇ। ਕਈ ਵਾਰੀ ਦੇਖੋ, ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਗੇ। ਅਗੇਨ, ਮੈਂ ਇੱਥੋਂ ਦਾ ਜਿਹੜਾ ਸਿਸਟਮ ਆ ਉਹਦਾ ਸਤਿਕਾਰ ਕਰਦਾ, ਵਕੀਲਾਂ ਦਾ ਵੀ ਸਤਿਕਾਰ ਕਰਦਾ, ਰੀਅਲਟਰਸ ਦਾ ਵੀ, ਮੋਰਗੇਜ ਵਾਲਿਆਂ ਦਾ ਵੀ, ਕਲਾਇੰਟਸ ਦਾ ਵੀ, ਪਰ ਮਾਰਕੀਟ 'ਚ ਕੀ ਹੋ ਰਿਹਾ, ਮਾਰਕੀਟ ਵਿੱਚ ਸਾਰਾ ਕੁਝ ਹੋ ਰਿਹਾ ਜਿਹੜਾ ਮੈਂ ਦੱਸ ਰਿਹਾ। ਅੱਛਾ, ਇਹਦਾ ਮਤਲਬ ਇਹ ਨਹੀਂ ਵੀ ਠੀਕ ਚੱਲਦਾ। ਜਿਹੜੇ ਪੁਰਾਣੇ ਲੋਕ ਆਏ ਹੋਏ ਨੇ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਨੇ। ਲੈਂਡਿੰਗ ਬਹੁਤ ਵੱਡੀ ਇੰਡਸਟਰੀ ਆ ਸਾਡੇ ਇੱਥੇ ਕੈਨੇਡਾ ਦੇ ਵਿੱਚ। ਜੇ ਸਪੋਜ਼ ਤੁਹਾਡਾ ਜੋਬ ਲਾਸ ਹੋ ਗਿਆ, ਤੁਹਾਡੀ ਪ੍ਰੋਪਰਟੀ ਹੈਗੀ ਆ, ਤੁਸੀਂ ਕਿਸ਼ਤਾਂ ਵੀ ਦੇਣੀਆਂ, ਘਰ ਵੀ ਚਲਾਉਣੀ ਆ, ਤੁਸੀਂ ਸੈਕਿੰਡ ਮੋਰਗੇਜ ਲੈ ਲੈਂਦੇ ਹੋ, ਨੋ ਡਾਊਟ। ਉਹਦੇ ਬਕਾਇਦਾ ਉਹਦਾ ਸਾਰਾ ਕੁਝ ਹੁੰਦਾ, ਲੋਨ ਟੂ ਵੈਲਿਊ ਰੇਸ਼ੋ ਚੈੱਕ ਕੀਤੀ ਜਾਂਦੀ ਹੈ, ਅਪਰੇਜ਼ਲ ਹੁੰਦੀ ਹੈ। ਇੱਥੇ ਤਾਂ ਅਪਰੇਜ਼ਲ ਹੀ ਕਈ ਵਾਰੀ 6 ਮਿਲੀਅਨ ਦੀ 12 ਮਿਲੀਅਨ ਅਪਰੇਜ਼ਲ ਆਈ ਹੁੰਦੀ ਹੈ। ਪਤਾ ਨਹੀਂ ਕਿੱਥੇ ਸਿਸਟਮ ਸੁੱਤਾ ਪਿਆ। ਆ ਬਸ 2 ਮਿੰਟ ਦਿਓ, ਆਪਾਂ ਕਮਰਸ਼ੀਅਲ ਪਲੇ ਕਰਕੇ ਨਾ ਤੁਹਾਨੂੰ ਸਾਡੇ ਲੋਕ ਆ ਜਿਹੜੇ, ਇਹ ਕਾਫੀ ਵੱਡੀ ਪ੍ਰੋਬਲਮ ਆ। ਇੱਕ ਤਾਂ ਰੀਅਲ ਸਟੇਟ 'ਚ ਪ੍ਰੋਬਲਮ ਆ ਬਈ, ਜਿਨ੍ਹਾਂ ਦੇ ਪੈਸੇ ਫਸੇ ਹੋਏ ਨੇ ਉਹ ਤਾਂ ਮੈਂ ਤੁਹਾਨੂੰ ਦੱਸਤਾ, ਆਹ ਸਿਚੁਏਸ਼ਨ ਹੋਈ ਆ ਬਈ, ਕਿਸੇ ਸਿਆਣੇ ਬੰਦੇ ਦੀ ਗੱਲ ਨਹੀਂ ਸੁਣਦੇ, ਤੇ ਜਿਹੜੇ ਨਾਨ ਪ੍ਰੋਫੈਸ਼ਨਲ ਲੋਕ ਨੇ ਜਿਹੜੇ ਉਂਗਲਾਂ ਤੇ ਨਚਾ ਲੈਂਦੇ ਨੇ ਨਾ ਲੋਕਾਂ ਨੂੰ, ਉਹਨਾਂ ਦੀਆਂ ਗੱਲਾਂ ਸੁਣ, ਉਹਨਾਂ ਦੀਆਂ ਟਿਊਨਾਂ ਤੇ ਨੱਚਦੇ ਨੇ ਸਾਡੇ ਲੋਕ। ਇਹ ਹਾਲ ਹੀ ਜੇ ਕਿਸੇ ਨੇ ਪੈਸੇ ਕਮਾ ਲਏ ਉਹਦੇ ਪੈਸੇ ਫਸ ਗਏ ਜਾ ਕੇ। ਅੱਛਾ ਇਹ ਵੀ ਨਹੀਂ ਹਾਸਾ ਮੈਨੂੰ ਤਾਂ ਆ ਰਿਹਾ ਜਿਹੜੇ ਆਪਣੇ ਆਪ ਨੂੰ ਪ੍ਰੋਫੈਸ਼ਨਲ ਕਹਾਉਂਦੇ ਲੋਕ ਉਹ ਵੀ ਫਸੇ ਨੇ। ਜੇ ਨਹੀਂ ਪਤਾ ਨਹੀਂ ਮੇਰੀਆਂ ਗੱਲਾਂ ਤੇ ਯਕੀਨ ਨਾ, ਆ ਗੂਗਲ ਖੋਲ ਲਿਓ, ਇੰਸਟਾਗ੍ਰਾਮ ਖੋਲ ਲਿਓ, ਉਧਰ ਕਾਲਜ ਐਂਡ ਕ੍ਰੋਸਿੰਗ ਦੇਖਿਓ ਮਾੜਾ ਜਿਹਾ, ਫਿਰ ਕਹਿੰਦੇ ਜੀ ਅਸੀਂ ਤਾਂ ਧਰਨੇ ਲਾਉਣੇ ਆ। ਉਹ ਭਾਈ ਸਾਹਿਬ ਤੁਸੀਂ ਕੰਟਰੈਕਟ ਦੇ ਸਾਈਨ ਕੀਤੇ 25-25 ਲੱਖ 15-15 ਲੱਖ ਦੇ ਘਰ ਲਏ, ਹੁਣ ਧਰਨਿਆਂ ਦਾ ਕੀ ਫਾਇਦਾ? ਧਰਨਾ ਦੇਖੋ, ਧਰਨੇ ਦਾ ਨਾਂ ਕਿਉਂ ਬਦਨਾਮ ਕਰਦੇ ਆ? ਪ੍ਰੋਟੈਸਟ ਦਾ ਮਤਲਬ ਹੁੰਦਾ ਐਕਸਟ੍ਰੀਮ ਕੇਸ ਦੇ ਵਿੱਚ ਪ੍ਰੋਟੈਸਟ ਹੁੰਦਾ ਜਿੱਥੇ ਤੁਹਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਗਿਆ, ਸ਼ਰੇਆਮ ਧੱਕਾ ਜਿਹਨੂੰ ਕਹਿੰਦੇ ਆ, ਜਿੱਥੇ ਤੁਹਾਡੀਆਂ ਫੀਲਿੰਗਸ ਤੇ ਤੁਹਾਡਾ ਆਲਾ ਦੁਆਲਾ ਤੇ ਕਾਨੂੰਨ ਦੀ ਸ਼ਰੇਆਮ ਉਲੰਘਣਾ ਕਰਕੇ ਕਿਸੇ ਨੇ ਧੱਕਾ ਕੀਤਾ, ਪ੍ਰੋਟੈਸਟ ਦਾ ਮਤਲਬ ਹੁੰਦਾ ਰਿਜੈਂਟਮੈਂਟ, ਉੱਥੇ ਕਰੋ। ਜਿੱਥੇ ਤੁਹਾਡੇ ਕੰਟਰੈਕਟ ਤੇ ਸਾਈਨ ਕਰਾ ਕੇ, ਤੁਹਾਨੂੰ ਦੱਸ ਕੇ, ਪ੍ਰੋਪਰ ਡਿਸਕਲੋਜਰ ਦੇ ਕੇ ਤੁਹਾਥੋਂ ਸਾਈਨ ਕਰਾਏ ਨੇ, ਉੱਥੇ ਕਾਹਦਾ ਧੱਕਾ ਵੀ? ਉੱਥੇ ਕਾਹਦਾ ਪ੍ਰੋਟੈਸਟ? ਅੱਛਾ ਉੱਥੇ ਲਾਇਰ ਸਾਹਿਬ ਪ੍ਰੋਟੈਸਟ ਕਰੀ ਜਾਂਦੇ ਆ, ਕਹਿੰਦੇ ਜੀ ਮੈਂ ਤਾਂ ਦੋ ਘਰ ਬੁੱਕ ਕਰਾਤੇ ਸੀ 2.5 million ਦੇ, ਹੁਣ ਇਹ 18 lakh ਦੇ ਰਹਿ ਗਏ। ਵਾਹ ਵੀ ਵਾਹ, ਕਿਹੜੇ ਇੰਸਟੀਟਿਊਸ਼ਨ ਤੋਂ ਤੁਸੀਂ ਡਿਗਰੀ ਲਈ ਆ? ਮੈਨੂੰ ਹੈਰਾਨੀ ਹੁੰਦੀ ਆ, ਲਾਅ ਸੋਸਾਇਟੀ ਵਾਲੇ ਕਿਉਂ ਨਹੀਂ ਇਹੋ ਜਿਹੇ ਲਾਇਰਸ ਨੂੰ ਕੱਢਦੇ ਜਿਹੜੇ ਇਹੋ ਜਿਹੇ ਪ੍ਰੋਫੈਸ਼ਨ ਦੇ ਵਿੱਚ ਆ ਕੇ ਤੇ ਬਦਨਾਮੀ ਕਰਦੇ ਨੇ। ਇਵੇਂ ਰਿਐਲਟਰਸ, ਅਸੀਂ ਜੀ ਕਹਿਣਗੇ ਅਸੀਂ 2-2 million ਦੇ ਘਰ ਲੈ ਲਏ ਜੀ, ਹੁਣ 15-15 lakh ਦੇ ਹੋ ਗਏ। ਫਿਰ ਕੀ ਹੋ ਗਿਆ ਭਾਈ, ਫਿਰ ਕੀ ਹੋ ਗਿਆ? ਤੁਸੀਂ ਕੰਟਰੈਕਟ ਕੀਤਾ? ਮਤਲਬ ਮੈਂ ਹੈਰਾਨ ਆ ਵੀ ਸਾਡਾ ਨਾ ਪੰਜਾਬੀਆਂ ਦਾ ਆਵਾ ਹੀ ਉੱਤਿਆ ਹੋਇਆ, ਪਤਾ ਨਹੀਂ, ਮਾਫ ਕਰਨਾ ਮੇਰੇ ਸ਼ਬਦਾਂ ਨੂੰ, ਮੈਂ ਕੋਈ ਰੇਸਿਸਟ ਹੋ ਕੇ ਨਹੀਂ ਕਹਿ ਰਿਹਾ, ਮੈਂ ਖੁਦ ਪੰਜਾਬੀ ਹਾਂ। ਅਸੀਂ ਜਿਹੜੇ ਪਾਸੇ ਹੁੰਦੇ ਹਾਂ, ਜਦੋਂ ਲਾਈਨਾਂ ਲੱਗਦੀਆਂ ਹੁੰਦੀਆਂ ਸੀ ਨਾ ਬਿਲਡਰ ਦੇ, ਮੈਂ ਤੇ ਰਾਣਾ ਜੀ ਅਸੀਂ ਇੱਥੇ ਪ੍ਰੋਗਰਾਮ ਚ ਤੁਹਾਨੂੰ ਕਿੰਨੇ ਵਾਰੀ ਕਿਹਾ, ਸਾਡੀ ਗੱਲ ਹੀ ਨਹੀਂ ਸੁਣਦਾ ਕੋਈ। ਅਸੀਂ ਵੀ ਕਹਿੰਦੇ ਨਹੀਂ ਸੁਣਦੇ, ਨਾ ਸੁਣੇ, ਕੋਈ ਨੀ ਕੋਈ ਨੀ, ਮੱਛੀ ਤਾਂ ਹੁੰਦੀ ਨਾ ਪੱਥਰ ਚੱਟ ਕੇ ਮੁੜ ਜਾਂਦੀ ਹੈ, ਸਾਡੇ ਵਾਲੇ ਨੱਕ ਭਨਾ ਕੇ ਵੀ ਨਹੀਂ ਮੁੜਦੇ ਗੇ। ਅਪਣਾਇਆ ਨਾ ਫਾਈਨੈਂਸ਼ੀਅਲੀ, ਉਹਨੂੰ ਕਹਿੰਦੇ ਨੱਕ ਭਨਾਉਣਾ ਫਾਈਨੈਂਸ਼ੀਅਲੀ, ਬਿਲਕੁਲ ਬਹੁਤ ਸਾਡੇ ਲੋਕ ਨੇ ਉਹ ਫਾਈਨੈਂਸ਼ੀਅਲੀ ਬਰੋਕ ਹੋ ਗਏ, ਫਿਰ ਵੀ ਅਜੇ ਮਾੜੇ ਡਿਸੀਜਨ ਲੈਂਦੇ ਨੇ। ਫਿਰ ਭਾਈ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਵਾਂਗੇ? ਬੱਚਿਆਂ ਨੇ ਸਾਨੂੰ ਨਾ ਲੈਕਚਰ ਤੋਂ ਨੀ ਬੱਚੇ ਸਿੱਖਦੇ, ਬੱਚੇ ਪ੍ਰੈਕਟੀਕਲੀ, ਅਸੀਂ ਪ੍ਰੈਕਟੀਕਲ, ਕੱਲੇ ਬੱਚੇ ਹੀ ਨਹੀਂ ਜੀ, ਬੰਦਾ ਜਿਹੜਾ ਉਹ ਨਹੀਂ ਹੁੰਦਾ ਜਿਹੜਾ ਉਹ ਗੱਲਾਂ ਕਰਦਾ, ਬੰਦਾ ਉਹ ਹੁੰਦਾ ਜਿਹੇ ਜੀ ਉਹ ਜ਼ਿੰਦਗੀ ਜਿਉਂ ਕੇ ਦਿਖਾਉਂਦਾ। ਜੇ ਸਾਡੇ ਫਾਈਨੈਂਸ਼ੀਅਲ ਡਿਸੀਜਨ ਮਾੜੇ ਨੇ, ਬੱਚਿਆਂ ਨੇ ਸਾਡੇ ਤੋਂ ਕੁਛ ਨਹੀਂ ਸਿੱਖਣਾ, ਬੱਚਿਆਂ ਨੇ ਕਹਿਣਾ ਸਭ ਨੂੰ ਲੈ ਇਕੱਠੇ ਹੋਏ ਨੇ। ਜੇ ਅਸੀਂ ਸਾਡੇ ਫਾਈਨੈਂਸ਼ੀਅਲ ਡਿਸੀਜਨ ਸਟਰੋਂਗ ਹੋਣਗੇ, ਜੇ ਸਾਡੇ ਮਤਲਬ ਜ਼ਿੰਦਗੀ ਦੇ ਹੋਰ ਡਿਸੀਜਨ, ਫੈਸਲੇ, ਬੋਲਬਾਣੀ, ਜਿਹੜੇ ਦੇਸ਼ ਤੋਂ ਅਸੀਂ ਆਏ ਹਾਂ, ਜਿਹੜੇ ਅਸੀਂ ਆਪਣੇ ਵਿਰਸੇ ਦੀ ਗੱਲ ਕਰਦੇ ਹਾਂ, ਹੈ ਜੀ, ਉਹ ਵੀ ਮਾੜੇ ਮੋਟੇ ਚੰਗੇ, ਫਿਰ ਅਸੀਂ ਐਗਜ਼ਾਮਪਲ ਬਣ ਸਕਦੇ ਹਾਂ। ਜੇ ਉਹ ਵੀ ਸਾਰਾ ਦਿਨ ਠਾਠੂ, ਮੈਂ ਕੌਣ ਤੂੰ ਕਹਿਣ, ਆ ਜੀ ਬਾਬ, ਕੀ ਅਸੀਂ ਗਾਹ ਆਪਣੇ ਜਵਾਕਾਂ ਨੂੰ ਅਸੀਂ ਕੀ ਦੱਸਾਂਗੇ? ਕਹਾ ਵੀ ਜਦੋਂ ਲੋਕ ਲਾਈਨਾਂ ਚ ਲੱਗੇ ਹੋਏ ਸੀ, ਅਸੀਂ ਵੀ ਉਹ ਘਰ ਲੈ ਲਿਆ ਜੀ, ਸਾਡੇ ਕੋਲ 4 paise ਜੋੜ ਕੇ ਰੱਖੇ ਹੋਏ ਸੀ, RRSP ਜੋ ਵੀ ਪੈਸੇ ਕਢਾ ਲਏ, ਘਰ ਵਾਲੀ ਦੀਆਂ ਅਸੀਂ ਵਾਲੀਆਂ ਵੀ ਵੇਚਤੀਆਂ, ਉਹ ਵੀ ਪੈਸੇ ਸੀ, ਪ੍ਰੋਪਰਟੀ ਚਲਾ ਦੇ, ਗਾਹ ਕੀ ਹੋਇਆ? ਗਾਹ ਪ੍ਰੋਪਰਟੀ ਥੱਲੇ ਚਲੀ ਗਈ, ਫਿਰ ਕੀ ਹੋਇਆ? ਫਿਰ ਅਸੀਂ ਰਿਐਲਟਰ ਨੂੰ ਗਾਲਾਂ ਕੱਢੀਆਂ, ਆਹ ਹੈ ਸਾਡੇ ਕੋਲ, ਹੋਰ ਕੁਛ ਨਹੀਂ ਹੈਗਾ। ਜਾਂ ਕੀ ਕੀਤਾ ਅਸੀਂ, ਅਸੀਂ ਸੈਕੰਡ ਮੌਰਗੇ ਦੇ ਵਿੱਚ ਪੈਸੇ ਲਾਏ ਵੀ ਸਾਨੂੰ 12-14% ਇੰਟਰਸਟ ਮਿਲੂਗਾ, ਫਿਰ ਕੀ ਹੋਇਆ? ਫਿਰ ਪ੍ਰੋਪਰਟੀ ਡਾਊਨ ਹੋ ਗਈ, ਪ੍ਰੋਪਰਟੀ ਪਾਵਰ ਆਫ ਸੇਲ ਤੇ ਚਲੀ ਗਈ, ਸਾਡੀ ਜਿਹੜੀ ਉਹਦੇ ਚੋਂ ਮੌਰਗੇ ਦੇ ਪੈਸੇ ਲਾਏ ਹੋਏ ਵਾਸ਼ ਆਊਟ ਹੋ ਗਏ। ਦੋਸਤੋ, ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਣਾਗਾ, ਮੈਂ ਡਾਟਾ ਫਰੋਲਦਾ ਰਹਿਣਾ, ਮਿਲੀਅਨ ਡਾਲਰ ਦੀਆਂ ਪ੍ਰੋਪਰਟੀਜ਼ ਨੇ ਇੱਥੇ, ਜਿਨ੍ਹਾਂ ਤੇ 22-22 lakh ਦੀ ਮੌਰਗੇਜ ਰਜਿਸਟਰ ਹੋਈ ਹੈ। ਜਦੋਂ ਉਹ ਪਾਵਰ ਆਫ ਸੇਲ ਤੇ ਜਾਣਗੇ ਤਾਂ 7-8 lakh ਹੀ ਮਿਲਣਾ, ਬਾਕੀ ਸਭ ਵਾਸ਼ ਆਊਟ। ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਮਿਹਨਤ ਦੇ ਕਮਾਏ ਹੋਏ ਪੈਸੇ ਜਾਂ ਪਲੈਨਿੰਗ ਨਾਲ ਕਮਾਏ ਹੋਏ ਪੈਸੇ ਜਿਹਦੇ ਉੱਡਦੇ ਆ ਨਾ, ਉਹਨੂੰ ਪਤਾ ਲੱਗਦਾ। ਅਸੀਂ ਹਰ ਰੋਜ਼ ਇਹੋ ਜਿਹੇ ਲੋਕਾਂ ਨੂੰ ਮਿਲਦੇ ਹਾਂ, ਇਹ ਕੋਈ ਡਿਸਕਸ ਨਹੀਂ ਕਰਦਾ ਰੇਡੀਓ ਤੇ ਗੱਲਾਂ, ਅਖਬਾਰਾਂ ਚ ਕਿਤੇ ਨਹੀਂ ਆਉਂਦੀਆਂ। ਇਹ ਜਦੋਂ ਤੁਸੀਂ ਸਮੱਸਿਆ ਦੇ ਵਿੱਚ ਪੈਂਦੇ ਹੋ ਉਦੋਂ ਪਤਾ ਲੱਗਦਾ। ਸਾਡਾ ਪ੍ਰੋਗਰਾਮ ਕਰਨ ਦਾ ਮਕਸਦ ਇਹ ਹੁੰਦਾ ਵੀ ਜਿਵੇਂ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਡਾਕਟਰ ਕੋਲ ਜਾਂਦੇ ਹੋ, ਜੇ ਤੁਹਾਡੀਆਂ ਆਰਟਰੀਜ਼ ਬਲੌਕ ਨੇ, ਉਹ ਕਰਦੇ ਆ ਨਾ, ਖੋਲਦੇ ਆਰਟਰੀਜ਼ ਜਾਂ ਸਟੈਂਟ ਪਾਉਂਦੇ ਆ, ਕੋਈ ਵੀ ਸਮੱਸਿਆ ਉਹਦਾ ਇਲਾਜ ਕਰਦੇ ਆ ਪ੍ਰੋਫੈਸ਼ਨਲ। ਇਵੇਂ ਇਨਵੈਸਟਮੈਂਟ ਕਰਨ ਦੇ ਲਈ ਤੁਹਾਡੇ ਕੋਲ ਆਪਦਾ ਇਨਵੈਸਟਮੈਂਟ ਸਪੈਸ਼ਲਿਸਟ ਜਿਹੜਾ ਹੁੰਦਾ ਉਹ ਹੋਣਾ ਚਾਹੀਦਾ। ਮੌਰਗੇਜ ਕਰਨ ਲਈ ਤੁਸੀਂ ਮੌਰਗੇਜ ਵਾਲੇ ਪ੍ਰੋਪਰ ਬੰਦੇ ਕੋਲ ਜਾਓ, ਜੇ ਉਹ ਕੋਈ ਗਲਤੀ ਕਰਦਾ ਉਹਦੀ ਬਕਾਇਦਾ ਉਹਨਾਂ ਦੀ ਆਰਗੇਨਾਈਜ਼। ਸਾਡੀ ਹੁਣ ਰੀਅਲਟਰਸ ਦੀ ਨਾ ਸੰਸਥਾ ਰੀਕੋ ਕਹਿੰਦੇ ਆ, ਰੀਅਲ ਸਟੇਟ ਕਾਉਂਸਲ ਆਫ ਓਨਟੈਰੀਓ। ਜੇ ਕੋਈ ਬੰਦਾ ਗਲਤ ਕਰਦਾ, ਹੁਣ ਤਾਂ ਸਾਨੂੰ ਪੇਪਰ ਡਿਸਕਲੋਜਰ ਦੇਣਾ ਪੈਂਦਾ, ਰੀਕੋ ਇਨਫੋਰਮੇਸ਼ਨ ਗਾਈਡ ਸਾਨੂੰ ਲਾਉਣੀ ਪੈਂਦੀ ਆ ਵੀ ਸਾਡੇ ਜਿਹੜੇ ਕਲਾਇੰਟਸ ਆ ਜਿਹਨੇ ਸਾਡੇ ਨਾਲ ਡੀਲ ਕਰਨੀ ਆ, ਉਹ ਪਹਿਲਾਂ ਆ ਪੜ੍ਹ ਲਓ ਭਾਈ, 7 ਵਜੇ ਕੰਮ ਦੇ ਵਿੱਚ ਫਰਕ ਰਹੇਗਾ, ਸਾਡੀ ਸ਼ਿਕਾਇਤ ਕਰੋ। ਜੇ ਸਾਥੋਂ ਅਸੀਂ ਕੰਮ ਚ ਕਿਸੇ ਨਾਲ ਬੇਈਮਾਨੀ ਕਰਤੀ ਤੇ ਸਾਡਾ ਲਾਇਸੈਂਸ ਕੈਂਸਲ ਕਰਾ ਕੇ ਸਾਨੂੰ ਘਰੇ ਬਿਠਾਓ, ਭੁੱਖੇ ਮਰਾਂਗੇ ਅਸੀਂ। ਉਧਰਲੇ ਪਾਸੇ ਤਾਂ ਜਾਂਦੇ ਨਹੀਂ, ਕਿਉਂ? ਕਿਉਂਕਿ ਘਰ ਲਿਆ ਹੁੰਦਾ ਮਾਮੇ ਦੇ ਮੁੰਡੇ ਤੋਂ, ਭੂਆ ਦੇ ਮੁੰਡੇ ਤੋਂ, ਘਰ ਲਿਆ ਹੁੰਦਾ ਪ੍ਰਾਹੁਣੇ ਤੋਂ, ਹੈ ਨਾ। ਜੇ ਕੋਈ ਉੱਥੇ ਰੀਅਲਟਰ ਕਹਿ ਦਿਓ ਸੈਕੰਡ ਓਪੀਨੀਅਨ ਲੈ ਲਓ, ਸੈਕੰਡ ਓਪੀਨੀਅਨ ਲੈ ਲਓ। ਅਸੀਂ ਤਾਂ ਭਾਈ ਆਪਦੇ ਮਾਮੇ ਦੇ ਪੁੱਤ ਤੋਂ ਹੀ ਘਰ ਲੈਣਾ, ਆ ਮਾਮੇ ਦੇ ਪੁੱਤਾਂ ਨੇ ਵਸਾਏ ਹੋਏ ਨੇ ਸਾਰੇ, ਜੋ ਮਾਮੇ ਦਾ ਨਾਂ ਤਾਂ ਨਾ ਬਦਨਾਮ ਕਰੋ। ਅਸੀਂ ਨਾ ਕਈ ਵਾਰੀ ਹਾਸੇ 'ਚ ਕਹਿ ਦਿੰਦੇ, ਅੱਛਾ ਉਹ ਭਾਈ ਅਸੀਂ, ਮੈਂ ਤਾਂ ਇੱਥੇ ਰੇਡੀਓ 'ਤੇ ਵੀ ਕਹਿ ਦਿੰਦਾ ਵੀ ਮੇਰੇ ਰਿਸ਼ਤੇਦਾਰ ਮੇਰੇ ਨੇੜੇ ਦੇ ਬੰਦੇ ਨਾ ਮੇਰੇ ਨਾਲ ਬਿਜ਼ਨਸ ਨਾ ਕਰਿਓ, ਆਪਾਂ ਬੋਲਦੇ ਚੱਲਦੇ ਹਾਂ। ਵੈਸੇ ਇਹ ਆ ਵੀ ਮੈਂ ਇੱਕ ਵਾਰੀ ਕਿਸੇ ਨੂੰ ਕਹਿਤਾ ਸੀ, ਕਹਿੰਦੇ ਜੀ ਸਾਡਾ ਤਾਂ ਨਾ ਸਾਡਾ ਤਾਂ ਕਹਿੰਦੇ ਉਹ ਮਾਮਾ ਜਿਹੜਾ ਉਹ ਹੈਗਾ ਰੀਅਲਟਰ ਆ। ਮੈਂ ਕਿਹਾ ਮੈਨੂੰ ਤਾਂ ਜਦੋਂ ਮਰਜ਼ੀ ਫਾਇਰ ਕਰ ਦਿਓ, ਤੇ ਮੈਂ ਕਿਹਾ ਜਦੋਂ ਤੁਸੀਂ ਹੋਰ ਕਿਸੇ ਨੂੰ ਫਾਇਰ ਕਰੋਗੇ ਤੇ ਮਾਮੀ ਤੁਹਾਡੀ ਨਾਰਾਜ਼ ਹੋ ਜੂ, ਭੜੋਲੇ ਵਰਗਾ ਮੂੰਹ ਬਣਾ ਲੈਣਾ। ਕਹਿੰਦੇ ਭਾਜੀ ਤੁਹਾਡੀ ਪੰਜਾਬੀ ਕਿਹੋ ਜੀ ਆ। ਮੈਂ ਕਿਹਾ ਤੁਸੀਂ ਭੜੋਲਾ ਸੁਣਿਆ ਨਾ ਕਿਹੋ ਜਿਹਾ। ਮੈਂ ਕਿਹਾ ਫਿਰ ਮਾਮੀ ਇਹੋ ਜਿਹਾ ਮੂੰਹ ਬਣਾ ਲੈਂਦੀਆਂ ਹੁੰਦੀਆਂ। ਰਿਸ਼ਤੇਦਾਰੀ 'ਚ ਕਦੇ ਬਿਜ਼ਨਸ ਨਾ ਕਰੋ ਦੋਸਤੋ, ਰਿਸ਼ਤੇਦਾਰੀ ਦੇ ਵਿੱਚ ਨਾ। ਆਪਣੇ ਪੰਜਾਬ 'ਚ ਨਾ ਇਹ ਗੱਲ ਬਹੁਤ ਮਸ਼ਹੂਰ ਆ, ਕਹਿੰਦੇ ਰਿਸ਼ਤੇਦਾਰ ਰਿਸ਼ਤੇਦਾਰ ਨੇ ਠੱਗੀ ਨਹੀਂ ਮਾਰਦਾ। ਮੈਂ ਬਹੁਤੇ ਪੰਜਾਬੀ ਵੇਖੇ ਨੇ ਉਹ ਰਿਸ਼ਤੇਦਾਰਾਂ ਨਾਲ ਹੀ ਠੱਗੀਆਂ ਮਾਰਦੇ ਨੇ, ਕਿਉਂਕਿ ਸਮਾਜ 'ਚ ਹੋਰ ਕੋਈ ਉਹਨਾਂ ਦੀ ਗੱਲ ਹੀ ਨਹੀਂ ਸੁਣਦਾ। ਮੇਰੇ ਕੋਲ ਲਿਖੀਆਂ ਹੋਈਆਂ ਐਗਜ਼ਾਮਪਲਸ ਪਈਆਂ ਨੇ, ਰਿਸ਼ਤੇਦਾਰਾਂ ਨੇ ਰਿਸ਼ਤੇਦਾਰਾਂ ਨੂੰ ਕਿਵੇਂ ਫਸਾਇਆ। 5-5 ਲੱਖ, 3-3 ਲੱਖ, 4-4 ਲੈ ਕੇ, 1 ਲੱਖ ਲੈ ਕੇ ਆਪ ਘਰ ਬੁੱਕ ਕਰਾਏ ਆ। ਸਾਡੇ ਲੋਕਾਂ ਨੇ ਤਾਂ ਕੋਵਿਡ ਦੀ ਫੰਡਿੰਗ ਨਹੀਂ ਛੱਡੀ, 60-60 ਹਜ਼ਾਰ ਲੈ ਕੇ ਸਰਕਾਰ ਨਾਲ ਠੱਗੀ ਮਾਰੀ ਹੋਈ ਹੈ। ਮਗਰੋਂ ਗਾਲਾਂ ਟਰੂਡੋ ਸਾਹਿਬ ਨੂੰ, ਲੈ ਦੱਸੋ ਕਰ ਲਓ ਗੱਲ, ਉਹ ਆਪਦੀ ਉਹ ਟਰਮ ਕੱਢ ਗਏ। ਚਲੋ ਜਿੱਥੇ ਨੁਕਤਾਚੀਨੀ ਕਰਨੀ ਨੁਕਤਾਚੀਨੀ ਕਰਨੀ ਬਣਦੀ ਹੈ, ਪਰ ਹਰ ਗੱਲ ਤੇ ਹੀ ਮੈਂ ਦੇਖਿਆ ਚੋੜਾਂ ਦੇ ਵਿੱਚ, ਓਏ ਹੋਏ ਹੋਏ ਟਰੂਡੋ ਸਾਹਿਬ। ਭਾਈ 60 ਹਜ਼ਾਰ ਜਿਹੜਾ ਦਿੱਤਾ ਟਰੂਡੋ ਸਾਹਿਬ ਨੇ, 2-2 ਹਜ਼ਾਰ ਮਹੀਨੇ ਦਾ ਦਿੰਦੇ ਰਹੇ ਨੇ ਟਰੂਡੋ ਸਾਹਿਬ। ਚਲੋ ਕੋਈ ਗੱਲ ਨਹੀਂ, ਆਪਾਂ ਹੁਣ ਨਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154, 647-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ, 410-841-0478, 416-841-0478, ਸਰਵਲੋ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ।
ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, ਮਿਸੀਸਾਗਾ, ਡੀਲ ਮੁੰਡੀ, ਰੀਅਲ ਅਸਟੇਟ ਐਕਸਪਰਟ।
ਬੜੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ। ਤੁਹਾਡੇ ਮੈਸੇਜ ਆ ਰਹੇ ਨੇ ਜੀ। ਇੱਕ ਸੱਜਣ ਕਹਿੰਦੇ ਕਹਿੰਦੇ ਭਾਜੀ ਕਹਿੰਦੇ ਅੱਜ ਤਾਂ ਤੁਸੀਂ ਆਪਦੀ ਐਡ ਵੀ ਨਹੀਂ ਲਾਈ। ਕੋਈ ਗੱਲ ਨਹੀਂ ਜੀ, ਸਾਡੀ ਐਡ ਤਾਂ ਚੱਲਦੀਆਂ ਚੁਲਦੀਆਂ ਰਹਿੰਦੀਆਂ ਨੇ, ਹੈ ਨਾ। ਵੈਸੇ ਕਿੰਨੇ ਦਿਨ ਪਹਿਲਾਂ ਹੀ ਮੈਂ ਤੁਹਾਨੂੰ ਹਿੰਟ ਤਾਂ ਦਿੱਤਾ ਸੀਗਾ, ਅਜੇ ਨਾ ਮੌਰਗੇਜ ਵਾਲੀ ਲੈਂਡਿੰਗ ਵਾਲੀ ਗੱਲ ਪੂਰੀ ਡਿਟੇਲ ਚ ਹੋਈ ਨੀ। ਹੈ ਹੀ ਵਿਸ਼ਾ ਬਹੁਤ ਵੱਡਾ ਜੀ। ਅੱਛਾ ਦੋਸਤੋ, ਹੈਰਾਨ ਰਹਿ ਜਾਓਗੇ, ਇੰਨੇ ਲੋਕਾਂ ਦੇ ਪੈਸੇ ਫਸੇ ਹੋਏ ਨੇ ਨਾ। ਮੈਂ ਕਈ ਵਾਰੀ ਆਪਣੇ ਲੋਕਾਂ ਤੇ ਹੈਰਾਨ ਹੁੰਦਾ, ਜੇ ਬੱਚਾ ਨਾ ਕੋਈ ਟੋਏ ਵੀ ਮੰਗ ਲੈ ਨਾ ਜਾਂ ਕੋਈ ਕੱਪੜੇ ਮੰਗ ਲੈ, ਨੋ ਨੋ ਸਾਡੇ ਕੋਲ ਪੈਸੇ ਹੈ ਨੀ, ਲੈਂਡਿੰਗ ਕਰਨ ਲੱਗੇ 2-2 ਲੱਖ ਸੈਕਿੰਡ ਮੌਰਗੇਜ ਲੈਂਡਿੰਗ ਕਰ ਦੇਣਗੇ। ਜੇ ਲੇਡੀਜ਼ ਨਾ ਕਹਿ ਦੇਣ ਅਸੀਂ ਸ਼ੋਪਿੰਗ ਕਰਨੀ ਹੈ, ਚਲੋ ਵਿਆਹ ਸ਼ਾਦੀ ਹੁੰਦੀ ਹੈ, ਲੇਡੀਜ਼ ਨੂੰ ਕੱਪੜੇ ਪਾਉਣ ਦਾ ਸ਼ੌਕ ਹੁੰਦਾ, ਨੋ ਨੋ ਲੇਡੀਜ਼ ਦੇ ਸ਼ੋਪਿੰਗ ਕਰਨ ਦੇ ਤਵਾ ਲਾਈ ਜਾਣਗੇ, ਕਹਿਣਗੇ ਇਹਨਾਂ ਨੂੰ ਸ਼ੋਪਿੰਗ ਤੋਂ ਬਿਨਾਂ ਕੰਮ ਹੀ ਕੋਈ ਨੀ। ਉਹ ਭਲਿਓ ਮਾਨਸੋ ਜਿਹੜਾ 1.5-2 ਲੱਖ ਤੁਸੀਂ ਸੈਕਿੰਡ ਮੌਰਗੇਜ ਚ ਲਾਇਆ, ਲਾਲਚ ਚ ਵੀ ਸਾਨੂੰ 14% ਮਿਲੂਗਾ ਉਸ ਪ੍ਰੋਪਰਟੀ ਤੇ ਲਾਇਆ, ਜਿਹੜੀ ਪ੍ਰੋਪਰਟੀ ਹੈਗੀ 7 ਲੱਖ ਦੀ ਉਹਦੇ ਤੇ 6 ਲੱਖ ਫਸਟ ਮੌਰਗੇਜ ਆ, ਤੇ ਤੁਸੀਂ 3 ਲੱਖ ਦੀ ਸੈਕਿੰਡ ਮੌਰਗੇਜ ਪਾਤੀ, 4 ਲੱਖ ਦੀ ਥਰਡ ਮੌਰਗੇਜ ਪਾਤੀ, ਇਹ ਆਸ ਨਾਲ ਵੀ ਸਾਡੇ ਪੈਸੇ ਵੱਧ ਜਾਣਗੇ। ਤੇ ਫਿਰ ਮੂਰਖਾਂ ਦੇ ਸਵਰਗ ਚ ਰਹਿੰਦੇ ਹੋ। ਮੂਰਖਾਂ ਦਾ ਸਵਰਗ ਪਤਾ ਕਿਹੋ ਜਿਹਾ ਹੁੰਦਾ? ਜਿਹਦੇ ਚ ਅਸੀਂ ਰਹਿ ਰਹੇ ਹਾਂ। ਇੱਕ ਤਾਂ ਹੁੰਦਾ ਨਾ, ਇੱਕ ਹੁੰਦਾ ਇਗਨੋਰੈਂਸ, ਜਿਹੜੀ ਗੱਲ ਦਾ ਨਹੀਂ ਪਤਾ, ਇੱਕ ਹੁੰਦਾ ਆਲੇ ਦੁਆਲੇ। ਇਹ ਤਾਂ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਵੀ ਭਾਈ ਕਿਸੇ ਪ੍ਰੋਪਰਟੀ ਦੇ ਫਸਟ ਮੌਰਗੇਜ ਕਿੰਨੀ ਹੈ। ਫੋਰ ਐਗਜ਼ਾਮਪਲ ਚਲੋ ਆਪਾਂ ਡਿਸਕਸ ਕਰਦੇ ਹਾਂ, ਸ਼ਾਇਦ ਪਹਿਲਾਂ ਵੀ ਕੀਤਾ ਹੋਵੇ, ਵੀ ਜੇ $1,000,000 ਦੀ ਪ੍ਰੋਪਰਟੀ ਹੈ ਸਪੋਜ਼, ਆਲੇ ਦੁਆਲੇ ਤੁਹਾਨੂੰ ਇੰਨੇ ਕੁ ਸਿਆਣੇ ਹੋ, ਸਾਰਿਆਂ ਨੂੰ ਪਤਾ ਵੀ ਇੱਕ ਸਟਰੀਟ ਦੇ ਉੱਤੇ ਨਾ ਇੰਨੀਆਂ ਐਪਸ ਨੇ, realtor.ca ਖੋਲ ਲਓ, ਤੁਸੀਂ ਕਿਸੇ ਬ੍ਰੋਕਰੇਜ ਦੀ ਉਹ ਵੈਬਸਾਈਟ ਖੋਲ ਲਓ, ਅੱਜ ਕੱਲ ਤਾਂ ਐਪਸ ਨੇ। ਮੈਂ ਕਿਸੇ ਨੂੰ ਮਸ਼ਹੂਰ ਨਹੀਂ ਕਰਨਾ ਚਾਹੁੰਦਾ, ਇੰਨੀਆਂ ਐਪਸ ਹੈਗੀਆਂ, ਇੱਕ ਮਿੰਟ ਚ ਤੁਸੀਂ ਐਪ ਤੇ ਖੋਲ ਕੇ ਕਿਹੜਾ ਘਰ ਕਿੰਨੇ ਦਾ ਵੇਖਿਆ ਕਿੰਨੇ ਦਾ ਨਹੀਂ, ਤੁਹਾਨੂੰ ਐਵਰੇਜ ਪ੍ਰਾਈਸ ਦਾ ਪਤਾ ਲੱਗ ਜਾਂਦਾ, ਟ੍ਰਿਪ ਦਾ ਡਾਟਾ ਆਉਂਦਾ ਹੁੰਦਾ, ਰੀਅਲਟਰਸ ਦੇ ਫਲਾਇਰ ਆਉਂਦੇ ਨੇ ਤੁਹਾਡੇ, ਉਹ ਦੱਸਦੇ ਨੇ ਵੀ ਭਾਈ ਇਹ ਐਵਰੇਜ ਪ੍ਰਾਈਸ ਆ, ਆਹ ਹੈ ਹਨਾ। $1,000,000 ਦੀ ਕੋਈ ਪ੍ਰੋਪਰਟੀ ਹੈ, ਸਪੋਜ਼ ਮੇਰੀ $1,000,000 ਦੀ ਪ੍ਰੋਪਰਟੀ ਹੈ ਤੇ ਮੈਂ ਉਹਦੇ ਤੇ 8 ਲੱਖ ਬੈਂਕ ਤੋਂ ਮੌਰਗੇਜ ਆ, ਸਕੋਸ਼ੀਆ ਤੋਂ ਜਾਂ TD ਤੋਂ ਮੌਰਗੇਜ ਲਈ ਹੋਈ ਹੈ, ਮੈਨੂੰ ਐਮਰਜੈਂਸੀ ਪੈਸੇ ਦੀ ਲੋੜ ਪੈ ਗਈ, ਤੁਸੀਂ ਲੈਂਡਰ ਹੋ, ਤੁਹਾਡੇ ਕੋਲ ਪੈਸੇ ਵਾਧੂ ਪਏ ਆ, ਮੈਂ ਕਹਿੰਦਾ ਭਾਜੀ ਮੈਨੂੰ ਨਾ 2 ਲੱਖ ਚਾਹੀਦਾ ਹੈ ਤੇ ਤੁਸੀਂ ਮੈਨੂੰ ਪੈਸੇ ਦੇ ਦਿਓ, ਹਨਾ, ਵੀ ਮੇਰੀ ਪ੍ਰੋਪਰਟੀ ਦੇ ਉੱਤੇ ਪਾ ਦਿਓ ਸੈਕਿੰਡ ਮੌਰਗੇਜ। ਤੁਸੀਂ ਕਹੋਗੇ ਵਾਹ ਬਈ ਵਾਹ, $1,000,000 ਦੀ ਤੇਰੀ ਪ੍ਰੋਪਰਟੀ ਆ, 8 ਲੱਖ ਦੇ ਮੌਰਗੇਜ ਆ, 2 ਲੱਖ ਮੈਥੋਂ ਮੰਗੀ ਜਾਂਦਾ, ਕੱਲ ਨੂੰ ਜੇ ਪ੍ਰਾਈਸ ਘੱਟ ਗਈ ਇਹਦੀ ਜਾਂ ਕੱਲ ਨੂੰ ਤੂੰ ਪੈਸੇ ਨਾ ਦਿੱਤੇ, ਮੇਰਾ ਲਾਇਰ ਦਾ ਵੀ ਖਰਚ ਆਉਣਾ, ਕਿਸ਼ਤਾਂ ਕਿੱਥੋਂ ਦੇਵਾਂਗਾ। ਇਸ ਕਰਕੇ ਆਮ ਕਰਕੇ ਜਿਹੜਾ ਇੰਡਸਟਰੀ ਚ ਸਟੈਂਡਰਡ ਹੋਇਆ ਵੀ 80% ਲੋਨ ਟੂ ਵੈਲਿਊ ਰੇਸ਼ੋ, ਵੈਸੇ ਤਾਂ 70-65 ਤੁਹਾਨੂੰ ਜੇ ਲਾਈਨ ਆਫ ਕ੍ਰੈਡਿਟ ਦੇਣੀ ਹੋਵੇ, ਬਹੁਤੀਆਂ ਬੈਂਕਾਂ ਨੇ 60-65% ਤੱਕ ਜਾਂਦੇ ਨੇ, ਮਤਲਬ ਜੇ $1,000,000 ਦੀ ਪ੍ਰੋਪਰਟੀ ਆ ਉਹ ਕਹਿੰਦੇ 6.5 ਲੱਖ ਤੋਂ ਉੱਤੇ ਅਸੀਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਨਹੀਂ ਦੇਣੀ। ਤੁਸੀਂ ਕੀ ਕਹਿੰਦੇ ਹੋ? ਤੁਸੀਂ ਕਹਿੰਦੇ ਹੋ ਵੀ ਭਾਈ ਜੇ ਤੇਰੀ 6 ਲੱਖ ਮੌਰਗੇਜ ਹੁੰਦੀ ਨਾ, $1,000,000 ਦੀ ਪ੍ਰੋਪਰਟੀ ਹੈ, ਮੈਂ ਤੈਨੂੰ 8 ਲੱਖ ਲੋਨ ਟੂ ਵੈਲਿਊ ਰੇਸ਼ੋ 80% 8 ਲੱਖ ਤੇਰੇ ਪੂਰੇ ਕਰ ਦਿੰਦਾ, 2 ਲੱਖ ਦੇ ਦਿੰਦਾ, ਜਿਹੜਾ 2 ਲੱਖ 8 ਲੱਖ ਤੋਂ ਮਿਲੀਅਨ ਤੱਕ ਉਹ ਸੇਫ ਮਾਰਜਨ ਹੁੰਦਾ 20% ਦਾ, ਵੀ ਜੇ ਕੱਲ ਨੂੰ ਪ੍ਰੋਪਰਟੀ ਘਟਦੀ ਆ, ਕਿਸੇ ਨੇ ਪੈਸੇ ਨਹੀਂ ਦਿੱਤੇ, ਖਰਚ ਆਉਂਦਾ, ਉਹ 20% ਦਾ ਕੁਸ਼ਨ ਹੁੰਦਾ। ਇਸ ਤਰ੍ਹਾਂ ਇਹ ਲੈਂਡਿੰਗ ਆ ਜਿਹੜੀ ਚੱਲਦੀ, ਬਹੁਤ ਵੱਡੀ ਇੰਡਸਟਰੀ ਲੈਂਡਿੰਗ ਦੀ। ਸਾਡੇ ਲੋਕ ਬਿਨਾਂ ਸੋਚੇ ਸਮਝੇ ਪ੍ਰੋਪਰਟੀਜ਼ ਨੂੰ ਇਨਫਲੇਟ ਕੀਤਾ। ਅੱਛਾ ਤੁਸੀਂ ਇਹ ਵੀ ਹੈਰਾਨ ਹੋਵੋਗੇ, ਪਤਾ ਨਹੀਂ ਮੈਨੂੰ ਹੁਣ ਮੇਰੇ ਅਪਰੇਜ਼ਲ ਕਰਨ ਵਾਲੇ ਕਿਤੇ ਮੇਰੇ ਦੁਆਲੇ ਨਾ ਹੋ ਜਾਣ। ਕਈ ਇਹੋ ਜਿਹੇ ਅਪਰੇਜ਼ਲ ਕਰਨ ਵਾਲੇ ਨੇ, ਮਾਫੀ ਚਾਹੁੰਦਾ, ਕੱਲ ਨੂੰ ਮੇਰੇ ਤੇ ਕੇਸ ਵੀ ਹੋ ਸਕਦਾ, ਪਰ ਮੇਰੇ ਆਪ ਪਰਸਨਲੀ ਹੋਇਆ ਜੀ, ਸਾਨੂੰ ਸੁਨੇਹਾ ਮਿਲਿਆ ਵੀ ਪ੍ਰੋਪਰਟੀ ਦੀ ਨਾ, ਅੱਜ ਕੱਲ ਤੁਹਾਨੂੰ ਪਤਾ ਵੀ ਪ੍ਰੋਪਰਟੀਜ਼ ਕਲੋਜ਼ ਹੋ ਰਹੀਆਂ ਨਾ, ਕੌਂਡੋਜ਼ ਨੇ, ਉਹ ਕਿਸੇ ਨੇ ਕਿਸੇ ਕੌਂਡੋ ਦੀ ਨਾ ਘੱਟ ਪਾਈ ਅਪਰੇਜ਼ਲ। ਮੈਂ ਤੁਹਾਨੂੰ ਫਿਗਰ ਹੀ ਦੱਸ ਦਿੰਦਾ ਜੀ, 5.5 ਲੱਖ ਦੀ ਪ੍ਰੋਪਰਟੀ ਆ ਉਹ, ਤੇ ਉਹਦੇ ਨਾਲ ਦੀਆਂ ਤਾਂ ਖੈਰ ਮਹਿੰਗੀਆਂ ਵੇਚ ਚੁੱਕੀਆਂ, ਉਹਦੀ ਉਹਨਾਂ ਨੇ 5 ਲੱਖ ਅਪਰੇਜ਼ਲ ਨੇ ਪਾਈ। ਬੜੇ ਸਿੱਧੇ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਜੀ, ਕਹਿੰਦੇ $1,000 ਹੋਰ ਦੇ ਦਿਓ, ਅਸੀਂ ਇਹਦੀ ਅਪਰੇਜ਼ਲ 5-45 ਕਰ ਦਿੰਦੇ ਹਾਂ। ਤੁਸੀਂ ਇਹ ਦੇਖ ਲਓ ਵੀ ਕੀ ਕੁਛ ਚੱਲੀ ਜਾਂਦਾ, ਕੀ ਕੁਛ ਚੱਲੀ ਜਾਂਦਾ, ਜਾਂ ਸਾਡੇ ਲੋਕਾਂ ਨੇ ਆ ਕੇ ਕੀ ਕੁਛ ਕਰਤਾ, ਇਹ ਨਹੀਂ ਮੈਨੂੰ ਪਤਾ ਗਾ, ਪਰ ਮੈਂ ਆ ਕੰਨਾਂ ਨਾਲ, ਆ 6 ਫੁੱਟ ਦਾ ਹੈਗਾ ਮੈਂ, 2 ਕੰਨ ਨੇ ਮੇਰੇ, ਇੱਕ ਕੰਨੀ ਸੁਣਿਆ ਹੋਇਆ ਮੈਂ ਫੋਨ ਦੇ ਉੱਤੇ ਵੀ $1,000 ਦੇ ਉੱਤੇ ਅਪਰੇਜ਼ਲ ਵਧਾ ਲਓ, ਇਹ ਕੁਛ ਹੋਈ ਜਾਂਦਾ ਜੀ। ਅੱਛਾ ਚਲੋ, ਆਪਣੀ ਗੱਲ ਚੱਲਦੀ ਸੀ ਵੀ ਬਹੁਤ ਕਲੀਅਰ ਹੁੰਦਾ। ਅੱਛਾ ਹੁਣ ਜੇ ਕੋਈ ਐਡਾ ਕਮਲਾ ਭਾਈ ਉਹ ਮਿਲੀਅਨ ਡਾਲਰ ਦੀ ਪ੍ਰਾਪਰਟੀ ਦੇ ਉੱਤੇ ਜਿਹਦੇ ਤੇ 8 ਲੱਖ ਦੀ ਫਸਟ ਮੋਰਗੇਜ ਆ, ਉਹਦੇ ਤੇ 3 ਲੱਖ ਦੀ ਸੈਕੰਡ ਮੋਰਗੇਜ ਉੱਤੇ ਦੇਈ ਰੱਖ, ਥਰਡ ਮੋਰਗੇਜ 2 ਲੱਖ ਦੀ ਦੇਈ ਬੈਠਾ, ਫੇਰ ਭਾਈ ਹੁਣ ਉਹਨੂੰ ਕਿਸੇ ਨੇ, ਰੱਬ ਜੀ ਨੇ, ਵਾਹਿਗੁਰੂ ਨੇ ਆ ਕੇ ਤਾਂ ਕਹਿਣਾ ਨੀ ਵੀ ਤੇਰੇ ਬੇਵਕੂਫਾ, ਤੇਰੇ ਦਿਮਾਗ ਨੀ ਲੱਗਿਆ, ਜਿਹੜੇ ਮਿਹਨਤ ਨਾਲ ਪੈਸੇ ਜੋੜੇ ਹੋਏ ਨੇ ਉਹ ਗੁਆ ਰਿਹਾ। ਅੱਛਾ, ਕੱਲਾ ਬੰਦਾ ਆਪਦੇ ਮਿਹਨਤ ਦੇ ਪੈਸੇ ਨੀ ਜੋੜਦਾ, ਜੇ ਮੈਂ ਕਹਾਂ ਵੀ ਮੈਂ ਕੱਲਾ ਪੈਸੇ ਕਮਾ ਕੇ, ਨਾ, ਤੁਹਾਡਾ ਪਰਿਵਾਰ ਇੱਕ ਬੰਦਾ ਮੇਲ ਕੰਮ ਕਰ ਰਿਹਾ ਨਾਲ, ਉਹਦੀ ਵਾਈਫ, ਉਹਦੀ ਮਾਂ ਉਹਨੂੰ ਖਾਣਾ ਬਣਾ ਕੇ ਦੇ ਰਹੀ ਆ, ਉਹਦੀ ਟੇਕ ਕੇਅਰ ਕਰ ਰਹੀ ਆ, ਘਰੇ ਆ ਕੇ ਸੌਂਦਾ, ਬਿਸਤਰਾ ਵਿਛਿਆ ਮਿਲਦਾ, ਘਰ ਸਾਫ ਮਿਲਦਾ, ਕਿਤੇ ਉਹਦੇ ਬੱਚੇ ਹੈਲਪ ਕਰਦੇ ਆ, ਕਿਤੇ ਹੋਰ, ਇਹ ਪੂਰਾ ਇੱਕ ਯੂਨਿਟ ਦੇ ਤੌਰ ਤੇ ਕੰਮ ਕਰਦੇ ਆ। ਇਹ ਨਹੀਂ ਵੀ ਬੰਦਾ ਕੱਲਾ ਹੀ ਕਮਾ ਕੇ ਲਿਆਉਂਦਾ, ਜਾਂ ਕਈ ਵਾਰੀ ਲੇਡੀਜ਼ ਵੀ ਘਰੇ ਬਰਾਬਰ ਦਾ ਕੰਮ ਕਰਦੀਆਂ ਨੇ, ਉਹ ਸਾਰਿਆਂ ਦੀ ਜਿਹੜੀ ਕਮਾਈ ਹੁੰਦੀ ਆ ਨਾ, ਸਾਰਿਆਂ ਨੂੰ ਖੂਜ ਪਾ ਰਿਹਾ ਹੁੰਦਾ। ਮੇਰਾ ਪ੍ਰੋਗਰਾਮ ਕਰਨ ਦਾ ਮਕਸਦ ਹੈ ਵੀ ਤੁਹਾਨੂੰ ਅੱਜ ਕੱਲ ਖਬਰਾਂ ਦੇ ਵਿੱਚ ਨਹੀਂ ਭਾਵੇਂ ਆ ਰਿਹਾ, ਪਰ ਸਾਡੀ ਕਮਿਊਨਿਟੀ ਦਾ ਹਾਲ ਇਹ ਆ ਵੀ ਰੀਅਲ ਸਟੇਟ ਥੱਲੇ ਗਈ ਆ, ਵੱਧ ਇਨਵੈਸਟਮੈਂਟਾਂ ਕੀਤੀਆਂ ਹੋਈਆਂ, ਮੋਰਗੇਜ ਦੇ ਵਿੱਚ ਉਹਨਾਂ ਨੇ ਪੈਸੇ ਲਾਏ ਨੇ, ਸੈਕੰਡ ਥਰਡ ਮੋਰਗੇਜ ਦੇ ਵਿੱਚ ਬਿਨਾਂ ਸੋਚੇ ਸਮਝ ਲਾਏ ਨੇ। ਜਿਹੜਾ ਉਹਨਾਂ ਨੂੰ ਪਹਿਲਾਂ ਕਹਿੰਦਾ ਸੀ ਸੋਚ ਲਓ ਸਮਝ ਲਓ, ਉਹਦੀ ਉਹ ਗੱਲ ਨਹੀਂ ਸੀ ਸੁਣਦੇ, ਤੇ ਹੁਣ ਵੀ ਗੱਲ ਨਹੀਂ ਸੁਣਦੇ ਗੇ, ਫਿਰ ਕਹਿੰਦੇ ਸਾਰੇ ਇੱਕੋ ਰਸੇ। ਮੈਂ ਸਾਰੇ ਪ੍ਰੋਗਰਾਮਾਂ 'ਚ, ਮੈਂ ਬਹੁਤ ਰੇਡੀਓ ਸੁਣਦਾ, ਆਪਣੇ ਵੀ ਸੁਣਦਾ, ਦੂਜੇ ਵੀ ਆਉਂਦਾ ਜਾਂਦਾ ਸੁਣ ਲੈਂਦਾ, ਜਿਹੜਾ ਤਵਾ ਹੁੰਦਾ ਮੋਰਗੇਜ ਵਾਲਾ ਦੇ ਤਵਾ, ਰੀਅਲਟਰ ਦੇ ਤਵਾ, ਠੀਕ ਆ ਤੁਹਾਡਾ ਤਵਾ ਜਾਇਜ਼ ਆ, ਪਰ ਆਪਦੀ ਪੀੜ੍ਹੀ ਹੇਠ ਵੀ ਸੋਟਾ ਮਾਰ ਕੇ ਦੇਖੋ ਕਿਤੇ, ਆਪ ਵੀ ਡਿਸੀਜਨ ਗਲਤ ਲਏ ਹੋਏ ਨੇ ਜਿਹੜੇ, ਉਹ ਜਿਹੜੇ ਆਪ ਕੰਟਰੈਕਟ ਤੇ ਸਾਈਨ ਕੀਤੇ ਹੋਏ ਨੇ। ਸਮਾਂ ਰਹਿੰਦਾ ਥੋੜਾ ਛੋਟੀ ਜਿਹੀ ਬ੍ਰੇਕ ਹੋਰ ਲੈਂਦੇ ਹਾਂ, ਜਾਂਦੇ ਜਾਂਦੇ ਤੁਹਾਨੂੰ ਇੱਕ ਹੋਰ ਗੱਲ ਕਰਕੇ ਇੱਕ ਹੋਰ ਗੱਲ ਸੁਣਾਵਾਂਗੇ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਤੁਹਾਡੇ ਮੈਸੇਜ ਆ ਰਹੇ ਨੇ ਦੋਸਤੋ, ਧੰਨਵਾਦ ਤੁਹਾਡਾ ਬਹੁਤ ਬਹੁਤ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਕੋਨੈਕਸ ਇੰਸ਼ੋਰੈਂਸ ਵਾਲੇ ਸਰਦਾਰ ਦਲਵਿੰਦਰ ਸਿੰਘ ਜੀ। ਇਹ ਜੀ ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਸਾਰਾ ਕੁਝ ਇੰਸ਼ੋਰੈਂਸ ਦੇ ਰਿਲੇਟਡ ਸਾਰਾ ਕੰਮ ਕਰਦੇ ਨੇ ਜੀ। ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਨੇ, ਮਲਟੀ ਵਹੀਕਲ ਡਿਸਕਾਊਂਟ, ਜੇ ਤੁਹਾਡੀ ਕਾਰ ਦੀ ਇੰਸ਼ੋਰੈਂਸ ਆ, ਘਰ ਦੀ ਵੀ ਉਸੇ ਕੰਪਨੀ ਤੋਂ ਕਰਾਉਂਦੇ ਹੋ, ਇੰਸ਼ੋਰੈਂਸ ਮਿਲ ਤਾਂ ਡਿਸਕਾਊਂਟ ਮਿਲ ਜਾਂਦਾ। ਜੇ ਤੁਹਾਡੀ ਕਾਰ ਘੱਟ ਮਾਈਲੇਜ ਕਵਰ ਕਰਦੀ ਆ, ਫਿਰ ਵੀ ਡਿਸਕਾਊਂਟ ਮਿਲਦਾ। ਤਾਲਮੇਲ ਕਰ ਲਿਓ ਇਹਨਾਂ ਨਾਲ, 905-749-6447, 905-749-6447 ਇਹਨਾਂ ਦਾ ਨੰਬਰ ਆ। ਰੀਅਲ ਅਸਟੇਟ ਦਾ ਕੋਈ ਵੀ ਕੰਮ, ਰੀਅਲ ਅਸਟੇਟ ਕਲੋਜ਼ਿੰਗ ਆ, ਕੋਈ ਪ੍ਰਾਪਰਟੀ ਖਰੀਦੀ ਵੇਚੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ, ਘਰ ਆ ਕੋਈ, ਤੇ ਬੇਝਿਜਕ ਹੋ ਕੇ ਤੁਸੀਂ ਰੀਅਲ ਅਸਟੇਟ ਵਾਲੇ ਲਾਇਰ ਨੇ ਜੀ ਅਮਨਦੀਪ ਕਪਲਾ ਜੀ, ਆਸਰਾ ਲਾਇਰਸ ਵਾਲੇ, 905-456-2020 ਤੇ ਉਹਨਾਂ ਨਾਲ ਸੰਪਰਕ ਕਰ ਲਿਓ। ਨਹੀਂ ਕਲੋਜ਼ਿੰਗ ਵਾਲੇ ਦਿਨ ਬਹੁਤ ਪ੍ਰੋਬਲਮ ਆ ਜਾਂਦੀ ਕਈ ਵਾਰੀ, ਇਹ ਸਾਰੀਆਂ ਪ੍ਰੋਬਲਮ ਪਹਿਲਾਂ ਹੀ ਹੱਲ ਕਰ ਲੈਂਦੇ ਨੇ, ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ। 905-456-2020 ਦਾ ਨੰਬਰ ਆ। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ, ਮਨਵਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, 647-646-3000 ਇਹਨਾਂ ਦਾ ਨੰਬਰ ਆ, 647-646-3000। ਕੋਈ ਵਰਕ ਪਰਮਿਟ ਦੀ ਸਮੱਸਿਆ, ਕੋਈ ਬਿਜ਼ਨਸ ਕਲਾਸ ਵੀਜ਼ਾ, ਪੁਆਇੰਟ ਸਿਸਟਮ ਜਾਂ ਫੈਮਿਲੀ ਕਲਾਸ ਵੀਜ਼ਾ ਤੇ ਤੁਹਾਡਾ ਕੋਈ ਇੱਥੇ ਆਉਣਾ ਚਾਹੁੰਦਾ, ਉਹਨੂੰ ਸਲਾਹ ਮਸ਼ਵਰਾ ਰਹਿ ਚਾਹੀਦੀ ਹੈ, ਇਹਨਾਂ ਦਾ ਰੈਫਰੈਂਸ ਦੇ ਦਿਓ। ਮਨਵਿੰਦਰ ਖੋਸਾ, 647-646-3000 ਇਹਨਾਂ ਦਾ ਨੰਬਰ ਆ। ਐਚ ਵੀ ਏ ਸੀ ਟੈਕਨੀਸ਼ੀਅਨ ਨੇ ਸਾਡੇ ਦੋਸਤ ਜੀ, ਤੇ ਉਹਨਾਂ ਦਾ ਨਾਂ ਹੈਗਾ ਹਰਪ੍ਰੀਤ ਮੰਡ ਜੀ। ਤੁਹਾਡੀ ਫਰਨੈਸ ਨੂੰ ਕੋਈ ਪ੍ਰੋਬਲਮ ਆ ਗਈ ਹੈ, ਏ ਸੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਹੋਟ ਵਾਟਰ ਟੈਂਕ ਦੀ ਕੋਈ ਸਮੱਸਿਆ, ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣਾ, ਪ੍ਰੋਫੈਸ਼ਨਲ ਬੰਦੇ ਨੇ, ਟਾਲਾ ਮਟੋਲਾ ਨਹੀਂ ਕਰਦੇ, ਜਦੋਂ ਕਾਲ ਕਰੋਗੇ ਉਦੋਂ ਹੀ ਇਹਨਾਂ ਨੇ ਟੈਕਨੀਸ਼ੀਅਨ ਆਪਣਾ ਡਿਸਪੈਚ ਕਰ ਦੇਣਾ। ਨਾਲ ਦੀ ਨਾਲ ਤੁਹਾਨੂੰ ਪ੍ਰੀਵੈਂਟਿਵ ਟਿਪਸ ਦੇ ਕੇ ਜਾਣੇ ਨੇ ਵੀ ਕਿਵੇਂ ਅੱਗੇ ਤੋਂ ਤੁਹਾਡਾ ਇਹ ਏਸੀ ਫਰਨੇਸ ਟੈਂਕ ਖਰਾਬ ਨਾ ਹੋਵੇ। 6472181000 ਇਹਨਾਂ ਦਾ ਨੰਬਰ ਆ, 6472181000 ਮਾਫ਼ੀ ਚਾਹੁੰਦਾ 1000 6472181000 ਇਹਨਾਂ ਦਾ ਨੰਬਰ ਹੈਗਾ। ਸਮਾਂ ਥੋੜਾ ਰਹਿ ਗਿਆ ਤੇ ਮੇਰੀ ਗੱਲ ਲੰਮੀ ਹੋ ਜਾਣੀ ਸੀ, ਚਲੋ ਹੁਣ ਮੈਂ ਕੱਲ ਨੂੰ ਜਾਂ ਸੋਮਵਾਰ ਨੂੰ ਸੁਣਾਉਂਗਾ ਜੀ। ਫਿਰ ਹੁਣ ਗੱਲ ਤਾਂ ਸਿਰਫ ਇੰਨੀ ਆ ਦੋਸਤੋ, ਗੱਲ ਕਰਨ ਦਾ ਮਕਸਦ ਇੰਨਾ ਸਿਰਫ ਬਈ ਆਪਣੇ ਜਿਵੇਂ ਕਹਿੰਦੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਇਹ ਜਿਹੜੀ ਆਦਤ ਆ ਨਾ ਵੀ ਆਪ ਗਲਤ ਡਿਸੀਜਨ ਲੈ ਕੇ ਤੇ ਦੂਸਰੇ ਨੂੰ ਭੰਡਣਾ, ਇਹਨੂੰ ਛੱਡ ਦਿਓ, ਚੰਗੀ ਗੱਲ ਨਹੀਂ। ਭੰਡਣਾ ਭੰਡੀ ਜਾਓ, ਤੁਹਾਡੇ ਭੰਡਣ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਗਾ, ਬਿਲਕੁਲ ਹੀ ਫਰਕ ਨਹੀਂ ਪੈਂਦਾ। ਆਪਣੀ ਫਰਸਟ੍ਰੇਸ਼ਨ ਕੱਢ ਦਿਓ ਤੁਸੀਂ, ਉਹ ਕੱਢੀ ਜਾਓ, ਪਰ ਅਲਟੀਮੇਟਲੀ ਆਪਣੀ ਜ਼ਿੰਦਗੀ ਦਾ ਸਟੀਅਰਿੰਗ ਤੁਹਾਡੇ ਆਪਣੇ ਹੱਥ 'ਚ ਆ। ਜਿਹੜੇ ਫਾਈਨੈਂਸ਼ੀਅਲ ਡਿਸੀਜਨਸ ਹੁੰਦੇ ਨੇ ਇਹ ਬੜੇ ਗੰਭੀਰ ਡਿਸੀਜਨਸ ਹੁੰਦੇ ਨੇ, ਇਹਦੇ 'ਚ ਰਿਸ਼ਤੇਦਾਰੀਆਂ ਨਾ ਪਾਇਆ ਕਰੋ, ਇਹਦੇ ਵਿੱਚ ਤੁਹਾਨੂੰ ਆਪਣਾ ਦਿਮਾਗ ਵਰਤਣ ਦੀ ਲੋੜ ਹੁੰਦੀ ਆ। ਓ ਹੋ ਮੈਂ ਕੀ ਗੱਲ ਕਹਿਤੀ, ਉਹੀ ਚੀਜ਼ ਜਿਹੜੀ ਅਸੀਂ ਨਾ ਸ਼ੁਰੂ ਤੋਂ ਵਰਤੀ ਹੈ ਨਾ ਅਸੀਂ ਵਰਤਣਾ ਸਿੱਖਿਆ। ਦਿਮਾਗ ਨੂੰ ਜਿੰਨਾ ਘਸਾਵਾਂਗੇ, ਜਿੰਨਾ ਵਰਤਾਂਗੇ, ਓਨਾ ਵੱਧਦਾ ਇਹ। ਇਹ ਕਿਸੇ ਦੇ ਸੁਣੇ ਸੁਣਾਏ ਗੱਲਾਂ, ਜੇ ਇੱਕ ਦੀ ਇੱਕ ਨੇ ਦੇਖੋ, ਇੱਕ ਨੇ ਕੋਈ ਪ੍ਰੋਪਰਟੀ ਸਸਤੀ ਲੈ ਕੇ ਮਹਿੰਗੀ ਵੇਚਤੀ ਨਾ, ਉਹਨੇ ਫਾਇਦਾ ਕੱਢ ਲਿਆ, ਜ਼ਰੂਰੀ ਨਹੀਂ ਤੁਹਾਨੂੰ ਫਾਇਦਾ ਹੋਵੇ। ਇੱਕ ਨੇ ਕੋਈ ਬੁੱਕ ਕਰਾਤੀ, ਉਹਨੇ ਅਸਾਈਨਮੈਂਟ ਦੇ ਵੇਚ ਕੇ 2-4 ਲੱਖ ਕੱਢ ਲਿਆ, ਜ਼ਰੂਰੀ ਨਹੀਂ ਤੁਹਾਡਾ ਵੀ ਆਈ ਹੋਵੇ, ਤੇ ਜ਼ਰੂਰੀ ਨਹੀਂ ਵੀ ਜੇ ਤੁਹਾਨੂੰ ਘਾਟਾ ਪਿਆ ਕਿਸੇ ਹੋਰ ਨੂੰ ਵੀ ਪਿਆ ਹੋਵੇ, ਹੈ ਨਾ। ਇਹ ਬਹੁਤ ਸਾਰੀਆਂ ਮਾਰਕੀਟ ਤੇ ਡਿਪੈਂਡ ਕਰਦਾ, ਤੁਹਾਡੇ ਇਨਵੈਸਟਮੈਂਟ ਕੰਸਲਟੈਂਟ ਉਹਦੇ ਤੇ ਡਿਪੈਂਡ ਕਰਦਾ, ਹਾਲਾਤਾਂ ਤੇ ਡਿਪੈਂਡ ਕਰਦਾ, ਬਹੁਤ ਚੀਜ਼ਾਂ ਤੇ ਡਿਪੈਂਡ ਕਰਦਾ, ਤੁਹਾਡੀ ਕਿਹੋ ਜਿਹੀ ਪ੍ਰੋਪਰਟੀ ਹੈ, ਕਿੱਥੇ ਤੁਸੀਂ ਪੈਸੇ ਲੈਂਡ ਕੀਤੇ ਨੇ, ਹੈ ਨਾ। ਇਹ ਜੀ ਅੱਜ ਵੀ ਹੈਗੀਆਂ ਨੇ, ਦੇਖੋ ਵੱਡੀਆਂ ਵੱਡੀਆਂ ਕੰਪਨੀਆਂ ਨੇ ਤੁਹਾਨੂੰ ਵਧੀਆ ਰਿਟਰਨ ਦਿੰਦੀਆਂ, ਛੋਟੀਆਂ ਕੰਪਨੀਆਂ ਵੀ ਹੈਗੀਆਂ। ਇਹ ਡਿਪੈਂਡ ਕਰਦਾ ਵੀ ਕਿਸੇ ਦਾ ਬਿਜ਼ਨਸ ਮਾਡਲ ਕਿਸ ਤਰ੍ਹਾਂ ਦਾ, ਕਿਸੇ ਨੇ ਠੱਗੀ ਮਾਰ ਕੇ ਭੱਜਣਾ ਕਿ ਕਿਸੇ ਨੇ ਆਪਣਾ ਬਿਜ਼ਨਸ ਮਾਡਲ ਅਸਟੈਬਲਿਸ਼ ਕਰਕੇ ਕਿਸੇ ਨੇ ਮਤਲਬ ਆਪਣੀ ਜ਼ਿੰਦਗੀ ਚੋਂ ਉਹ ਸੰਤੁਸ਼ਟੀ ਲੈਣੀ ਆ। ਦੇਖੋ ਜਿਹੜੇ ਤਾਂ ਮੋਰਲੀ ਤੇ ਐਥੀਕਲੀ ਠੀਕ ਕੰਮ ਕਰਦੇ ਨੇ, ਉਹਨਾਂ ਨੂੰ ਤਾਂ ਪੈਸੇ ਥੋੜੇ ਬਣ ਨਾ ਬਣ, ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਜੇ ਅਸੀਂ ਪੈਸੇ ਬਹੁਤੇ ਵੀ ਬਣਾ ਲੈ ਨਾ ਤਾਂ ਜਿਵੇਂ ਜਿਵੇਂ ਸਾਡੀ ਉਮਰ ਵਧਣੀ ਹੈ ਸਾਡੀ ਖੁਰਾਕ ਘਟਣੀ ਹੋਈ ਹੈ, ਹੈ ਨਾ। ਇਸ ਕਰਕੇ ਉਹਨਾਂ ਨੇ ਮੋਰਲੀ ਤੇ ਐਥੀਕਲੀ ਠੀਕ ਚੱਲਣਾ। ਜਿਨ੍ਹਾਂ ਨੇ ਝਾੜੂ ਵਾਂਗੂ ਜਿਵੇਂ ਤੁਸੀਂ ਮੋਪ ਮਾਰਦੇ ਹੋ ਨਾ, ਉਹ ਬਰੂਮ ਕਰਦੇ ਹੋ, ਪੈਸੇ ਇਕੱਠੇ ਕਰੀ ਜਾਣੇ ਨੇ, ਉਹ ਅੱਡਾ। ਇਹ ਹੁਣ ਤੁਸੀਂ ਦੇਖੋ ਮੋਰਲੀ ਤੇ ਐਥੀਕਲੀ ਜਿਹੜੇ ਲੋਕ ਪ੍ਰੋਫੈਸ਼ਨਲ ਨੇ ਉਹਨਾਂ ਦੀਆਂ ਗੱਲਾਂ ਸੁਣਿਆ ਕਰੋ, ਕੱਲਾ ਸੁਣਿਆ ਨਾ ਕਰੋ, ਉਹਨਾਂ ਨੂੰ ਪਰਖ ਪੜਤਾਲ ਚੋਂ ਪੂਰੇ ਆਪ ਪਰਖ ਕੇ ਵੇਖਿਆ ਕਰੋ, ਉਹਨਾਂ ਨਾਲ ਸਮਾਂ ਬਿਤਾਓ, ਅੱਧਾ ਘੰਟਾ ਘੰਟਾ ਅਪੁਆਇੰਟਮੈਂਟ ਬਣਾਓ ਵੀ ਸਾਡਾ ਆਹ ਅਸੀਂ ਸੋਚ ਰਹੇ ਹਾਂ ਕਿ ਗਲਤ ਹੈ ਕਿ ਠੀਕ ਹੈ। ਫਿਰ ਪ੍ਰੋਫੈਸ਼ਨਲ ਬੰਦੇ ਦੀ ਰਾਏ ਵੀ ਮੰਨਿਆ ਕਰੋ, ਇਹ ਨਾ ਵੀ ਡਾਕਟਰ ਦਾ ਕਰਾਤਾ ਵੀ ਕਹਿਤਾ ਵੀ ਤੇਰੀਆਂ ਆਰਟਰੀਜ਼ ਬਲੌਕਡ ਆ ਭਾਈ, ਤੁਸੀਂ ਪਕੌੜੇ ਵੀ ਖਾ ਲਏ, ਸਮੋਸੇ ਵੀ ਖਾ ਲਏ, ਦੇਸੀ ਘਿਓ ਵੀ ਖਾ ਲਿਆ, ਹੈ ਨਾ। ਐ ਨਹੀਂ ਕੰਮ ਚੱਲਦਾ ਹੁੰਦਾ ਫਿਰ। ਇਹ ਤਾਂ ਜੇ ਭਾਈ ਹਾਲਾਤ ਠੀਕ ਹੈਗੇ ਨੇ, ਦਿਮਾਗ ਵਰਤੋਂਗੇ ਆਪਦਾ, ਪੈਸੇ ਤੁਹਾਡੇ, ਦਿਮਾਗ ਤੁਹਾਡਾ, ਪ੍ਰੋਪਰਟੀ ਤੁਸੀਂ ਲੈਣੀ ਆ, ਹੈ ਨਾ, ਤੇ ਆਪ ਹੀ ਆਪਣੇ ਡਿਸੀਜਨ ਲੈਣ ਦੇ ਕਾਬਲ ਬਣੀਏ, ਫਿਰ ਹੀ ਗੱਲ ਬਣੀ ਆ। ਪ੍ਰੋਫੈਸ਼ਨਲ ਤਾਂ ਤੁਹਾਨੂੰ ਰਾਏ ਦੇ ਸਕਦਾ, ਪ੍ਰੋਫੈਸ਼ਨਲ ਲੋਕਾਂ ਤੋਂ ਰਾਏ ਜ਼ਰੂਰ ਲਿਆ ਕਰੋ, ਤੇ ਸਾਰੇ ਡਿਗਰੀਆਂ ਵਾਲੇ ਸਾਰੇ ਲਾਇਸੈਂਸ ਵਾਲੇ ਪ੍ਰੋਫੈਸ਼ਨਲ ਨਹੀਂ ਹੁੰਦੇ। ਖੈਰ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਤੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 Kennedy Road, ਬ੍ਰੈਂਪਟਨ, 9058747171।
ऑफर, तो जाइए तैयार। लीसा कॉस्मेटिक फिर से लाए हैं बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स, डिजाइनर सनग्लासेस एंड चॉकलेट, हेयर केयर, नेल कलर्स और भी बहुत कुछ।
80% तक की सेविंग ऑन योर फेवरेट प्रीमियम ब्रांड्स, टॉम फोर्ड, वर्सेचे, अरियाना ग्रांडे, अरमानी, अजारो, बर्बरी एंड मोर।
बस आपको आना है लीसास कॉस्मेटिक्स, 135 कॉमर्स वैली ड्राइव, ईस्ट मार्कम, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे।